ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਤਾਮਲਕ ਸਮਾਨ ਉਰ ਜਿਨ ਕੇ ਦਿੜ ਬ੍ਰਹਮ ਗਿਆਨ ਸ੍ਰੀ ਬੁੱਢਾ ਸਾਹਿਬ ਭਏ ਨਮੋ ਬੰਦ ਕਰ ਪਾਨ ਹਸਤਾਮਲਕ ਸਮਾਨ ਔਰ ਜਿਨ ਕੇ ਦਿੜ ਬ੍ਰਹਮ ਗਿਆਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸਿੰਘ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਨਾਨਕ ਦੇ ਇਸ ਪਾਵਨ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਅਥਵਾ ਦੂਰ ਦੁਰਾਡੇ ਬੈਠੇ ਹੋਏ ਵੀ ATN ਚੈਨਲ ਰਾਹੀਂ ਜੋ ਇਸ ਸਥਾਨ 'ਤੇ ਕਥਾ ਕੀਰਤਨ ਸੁਖਦਾਈ ਦਾ ਆਨੰਦ ਵਰਤਦਾ ਹੈ ਦੂਰ ਬੈਠੇ ਵੀ ਆਪ ਜੀ ਪ੍ਰਾਪਤ ਕਰ ਰਹੇ ਹੋ ਵਿਸ਼ੇਸ਼ ਕਰਕੇ ਜਿਹੜੀਆਂ ਸੰਗਤਾਂ ਗੁਰੂ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਇੱਕ ਕਦਮ ਦੇ ਨਾਲ ਬਹੁਤ ਵੱਡਾ ਮਹਾਤਮ ਪੁੰਨ ਕਰਮ ਉਹ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਅਸੀਂ ਕਦੇ ਅੰਦਾਜ਼ਾ ਨਹੀਂ ਲਾ ਸਕਦੇ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰਛਾਇਆ ਹੇਠ ਸਾਰਾ ਸਿੱਖ ਜਗਤ ਆਪਣਾ ਪਰਮਾਰਥੀ ਜੀਵਨ ਜੀ ਰਿਹਾ ਹੈ, ਜਿੱਥੇ ਸਾਰਾ ਸਿੱਖ ਸਮਾਜ ਸਮੂਹ ਪੰਥ ਖਾਲਸਾ ਗੁਰੂ ਨਾਨਕ ਨਾਮ ਲੇਵਾ ਉਹ ਕਿਸੇ ਥਾਂ 'ਤੇ ਵੀ ਹੈ ਅਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਉਹ ਟਾਸਰਾ ਲੈ ਕੇ ਭਗਤੀ ਮਾਰਗ 'ਤੇ ਚੱਲੇ ਹੋਏ ਹੈ ਅਤੇ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਦੀਦਾਰ ਕੀਤੀ ਹੈ, ਨਮਸਕਾਰ ਕੀਤੀ ਹੈ। ਉਸ ਤੋਂ ਉਪਰੰਤ ਰਾਗੀ ਸਿੰਘ ਸਾਹਿਬਾਨ ਬੜਾ ਸੁੰਦਰ ਅਤੇ ਮਨੋਹਰ ਕੀਰਤਨ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ, ਜੋ ਦੁਆਬਰ ਦੇ ਅੰਦਰ ਭਗਤ ਅਤੇ ਭਗਵਾਨ ਦੀ ਇੱਕ ਮਿਲਾਪ ਦੀ ਬੜੀ ਗੂੜ ਗਾਥਾ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤੀ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਹੈ, ਸੱਚ ਕਹੋਂ ਸੁਣ ਲਿਓ ਸਭੈ ਜਨ ਪ੍ਰੇਮ ਕੀ ਉਹਤੇ ਨਹੀਂ ਪ੍ਰਭ ਪਾਏ। ਉਹ ਕੀਰਤਨ ਦੁਆਰਾ ਆਪ ਜੀ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਦੁਆਰਾ ਸੁਣ ਰਹੇ ਸੀ ਅਤੇ ਉਸ ਤੋਂ ਉਪਰੰਤ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਾਰਾ ਦੱਸ ਹੀ ਦਿੱਤਾ ਹੈ, ਹਰ ਸਾਲ ਦੀ ਤਰ੍ਹਾਂ ਦਾਸ ਦਾ ਸਰੀਰ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਇਹ ਸਰੀਰ ਦੁਆਰਾ ਜੈ ਸ਼੍ਰੀ ਗੁਰੂ ਨੂੰ ਭਾਵੇਗੀ, ਉਹ ਸੇਵਾ ਸਤਿਗੁਰੂ ਦੀ ਕਰਵਾ ਲੈਣਗੇ ਅਤੇ ਹੁਣ ਆਪ ਜੀ ਨੇ ਜੋ ਦੋਹਰਾ ਸਰਵਣ ਕੀਤਾ ਜਿੱਥੋਂ ਕਥਾ ਆਰੰਭ ਹੁੰਦੀ ਹੈ, ਇਸ ਤੋਂ ਪਹਿਲਾਂ ਸਤਿਕਾਰਯੋਗ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ, ਜੋ ਵੱਡੇ ਮਹਾਂਪੁਰਖਾਂ ਤੋਂ ਪੜ੍ਹੇ, ਉਹ ਹੁਣ ਤੱਕ ਇਹ ਸੇਵਾ ਨਿਭਾ ਰਹੇ, ਉਹਨਾਂ ਦੇ ਵਿਦਿਆਰਥੀ ਨੌਜਵਾਨ ਗਿਆਨੀ ਸਿੰਘ ਸਾਹਿਬਾਨ, ਜੋ ਸਾਡੀ ਸੰਪਰਦਾ ਦਾ ਇਹ ਭਵਿੱਖ ਹੈ ਅਤੇ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਸਰਵਣ ਕਰਾਈ ਹੈ, ਅਤੇ ਕਥਾ ਉਸ ਪੜਾਅ 'ਤੇ ਹੈ ਅਤੇ ਜਿੱਥੇ ਭਾਈ ਸੰਤੋਖ ਸਿੰਘ ਸਾਹਿਬ ਨੂੰ ਜੋ ਕਵੀਆਂ ਦੇ ਵਿੱਚੋਂ ਕਵੀ ਚੂੜਾਮਣ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਨਿਵਾਜ਼ ਸ਼ਮੀਰੀ ਪੰਥ ਵੱਲੋਂ ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਅਤੇ ਅੱਜ ਤੱਕ ਕੁਝ ਚੋਣਵੇਂ ਲਿਖਾਰੀ ਨੇ ਭਾਈ ਗੁਰਦਾਸ ਸਾਹਿਬ ਜੀ ਦਾ ਸਥਾਨ ਉਹਨਾਂ ਨੂੰ ਵੇਦ ਵਿਆਸ ਦੇ ਨਾਲ ਤੁਲਨਾ ਦਿੱਤੀ ਜਾਂਦੀ ਕਿ ਗੁਰੂ ਕਰਦੇ ਵੇਦ ਵਿਆਸ, ਅਤੇ ਉਸ ਤੋਂ ਬਾਅਦ ਦੂਸਰੇ ਲਿਖਾਰੀ ਜਿਹੜੇ ਹੋਏ ਨੇ ਭਾਈ ਮਨੀ ਸਿੰਘ ਸਾਹਿਬ, ਜਿਨ੍ਹਾਂ ਦੀ ਕਲਮ ਨੂੰ ਨਮਸਕਾਰ ਹਨ, ਉਹਨਾਂ ਦੇ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੁੰਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਲਿਖਾਰੀ ਲਾਇਆ। ਇਹ ਦੋ ਲਿਖਾਰੀ ਉਹ ਹਨ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਦੀ ਸੇਵਾ ਕੀਤੀ, ਅਤੇ ਸਾਡੇ ਕੋਲ ਇਤਿਹਾਸ ਦੇ ਪਹਿਲੇ ਲਿਖਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਪੈੜਾ ਮੋਖਾ ਦੀ ਹਨ। ਭਾਈ ਬਾਲਾ ਜੀ ਬੋਲਦੇ ਸਨ, ਪੈੜਾ ਮੋਖਾ ਜੀ ਲਿਖਦੇ ਸਨ। ਗੁਰੂ ਅੰਗਦ ਸਾਹਿਬ ਜੀ ਆਪ ਸਰੋਤੇ ਬਣ ਕੇ ਗੁਰੂ ਨਾਨਕ ਦੀ ਗਾਥਾ ਸੁਣੀ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਦਾ ਇਤਿਹਾਸ ਬਾਅਦ ਵਿੱਚ ਭਾਈ ਰਾਮ ਕੌਰ ਸਾਹਿਬ ਜੀ ਨੇ ਲਿਖਿਆ, ਪਰ ਉਸ ਵੇਲੇ ਕੇਵਲ ਜਨਮ ਸਾਖੀ ਅਤੇ ਸਾਖੀ ਨਾਮ ਗਵਾਹੀ ਦਾ ਹੁੰਦਾ ਹੈ, ਗਵਾਹ ਨੂੰ ਸਾਖੀ ਕਹਿੰਦੇ ਨੇ, ਗਵਾਹੀ ਦੇਣ ਵਾਲੇ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿਰਤਾਂਤ ਹੈ, ਤੇ ਉਹਦੇ ਸਾਕਸ਼ੀ ਹਨ ਭਾਈ ਬਾਲਾ ਜੀ ਵੀ ਮੇਰੇ ਸਾਹਮਣੇ ਆ ਸਕੇ। ਜਨਮ ਤੋਂ ਲੈ ਕੇ ਕਥਾ ਗੁਰੂ ਨਾਨਕ ਸਾਹਿਬ ਦੀ ਤੇ ਸਾਖੀ ਭਾਈ ਬਾਲਾ, ਬਾਲਾ ਜੀ ਸਾਕਸ਼ੀ ਹਨ ਇਸ ਗੱਲ ਦੇ ਕਿ ਮੇਰੇ ਸਾਹਮਣੇ ਐਸੇ ਚੋਜ ਹੋਏ। ਇਸ ਕਰਕੇ ਉਹਦਾ ਨਾਮ ਹੈ ਜਨਮ ਸਾਖੀ ਭਾਈ ਬਾਲੇ ਵਾਲਾ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਇਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਹੈ ਭਾਈ ਰਾਮ ਕੌਰ ਜੀ ਦੀ ਰਸਨਾ ਤੋਂ ਰਮਦਾਸ ਨਗਰ ਦੇ ਅੰਦਰ ਆਪ ਜੀ ਨਿਵਾਸ ਰੱਖਦੇ ਸਨ, ਉਹਨਾਂ ਦੀ ਰਸਨਾ ਤੋਂ, ਜਿਵੇਂ ਭਾਈ ਬਾਲੇ ਦੀ ਰਸਨਾ ਤੋਂ ਉਚਾਰਨ ਹੋਇਆ ਤੇ ਲਿਖਦੇ ਸਨ ਪੈੜਾ ਮੋਖਾ ਜੀ। ਇਹ ਇਤਿਹਾਸ ਭਾਈ ਰਾਮ ਕੌਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਲਿਖਣ ਵਾਲੇ ਸਨ ਭਾਈ ਸਾਹਿਬ ਸਿੰਘ, ਉਹ ਲਿਖਾਰੇ। ਇਹ ਸਾਰੀ ਵਾਰਤਕ ਪੋਥੀ ਬਣੀ ਸੀ ਉਸ ਵੇਲੇ। ਇਹਦਾ ਮੈਂ ਅਗਲੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ, ਕਿਉਂਕਿ ਇੱਕ ਦਿਨ ਦੇ ਵਿੱਚ ਸਾਰੀਆਂ ਉਹ ਗੱਲਾਂ ਆਪਾਂ ਕਰਾਂਗੇ ਤਾਂ ਫਿਰ ਲੜੀਵਾਰ ਇਤਿਹਾਸ ਦੀ ਕਥਾ ਜਿਹੜੀ ਹੈ ਉਹ ਹਾਜ਼ਰੀ ਪੂਰੀ ਨਹੀਂ ਪਰ ਹੋਏਗੀ। ਸਮੇਂ ਅਨੁਸਾਰ ਹਰ ਰੋਜ਼ ਥੋੜ੍ਹਾ ਬਹੁਤ ਗੁਰੂ ਸਾਹਿਬ ਕਰਵਾ ਲਿਆ ਕਰਨ। ਅਤੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਇਹ ਕਥਾ ਉਚਾਰਨ ਹੋਈ, ਉਹ ਵੀ ਕਾਰਨ ਇਹ ਬਣਿਆ ਸੀ ਕਿ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਦੀ ਧਰਤੀ ਤੋਂ ਇਹ ਪਾਣੀ ਵਰਤਾ ਕੇ ਚਾਰੇ ਸਾਹਿਬਜ਼ਾਦੇ ਵਾਰ ਕੇ ਅਨੰਦਪੁਰ ਸਾਹਿਬ ਛੱਡਿਆ, ਵੱਡੇ ਜੰਗ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਸਾਹਿਬ, ਉਸ ਤਰ੍ਹਾਂ ਦਾ 14 ਜੰਗ ਨੇ ਜਿਹੜੇ ਮਹਾਰਾਜ ਸਾਹਿਬ ਨੇ ਕੀਤੇ। 14 ਹੀ ਜੰਗਾਂ ਦੇ ਵਿੱਚ ਦੁਸ਼ਮਣ ਨੂੰ ਗਲੋਂ ਲਾਇਆ, ਧਰਮ ਦੇ ਜੰਗ ਸਨ। ਤੇ ਮਹਾਰਾਜ ਸਾਹਿਬ ਜੀ ਜਦੋਂ ਦਮਦਮਾ ਸਾਹਿਬ ਦੇ ਮੁਕਾਮ ਪਰ ਪਹੁੰਚੇ, ਇੱਥੇ ਕਮਰ ਕਸਾ ਖੋਲਿਆ, 9 ਮਹੀਨੇ 9 ਦਿਨ 9 ਘੜੀਆਂ 9 ਪਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਆਪਣੀ ਰਚਨਾ ਤੋਂ ਕੰਠੋਂ ਬਾਣੀ ਉਚਾਰਨ ਕੀਤੀ, ਖਾਲਸੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਕਿ ਜੰਗਾਂ ਜੋਧਾਂ ਦੇ ਵਿਹਲੇ ਹੋ ਕੇ ਖਾਲਸੇ ਨੂੰ ਅਰਥ ਪੜਾਵਾਂਗੇ। ਤੇ ਉਸ ਪਾਵਨ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ, 48 ਸਿੰਘ ਉਹ ਸਨ ਜਿਨ੍ਹਾਂ ਨੇ ਕਦੀ ਨਾਂਗਾ ਨਹੀਂ ਪਾਇਆ, ਉਸ ਤਰ੍ਹਾਂ ਦਾ ਹਜ਼ਾਰਾਂ ਸਰੋਤੇ ਹੋਇਆ ਕਰਦੇ ਸਨ। ਪਿੰਡਾਂ ਦੇ ਵਿੱਚੋਂ ਜਥਿਆਂ ਦੇ ਜਥੇ ਕਥਾ ਸੁਣਨ ਵਾਸਤੇ ਆਇਆ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਮ। ਮਤਾਂ ਕੋਈ ਇਹ ਸਮਝੇ ਵੀ ਖਨੀ 48 ਸਿੱਖੇ ਸੀ, 48 ਉਹ ਸੀ ਜਿਨ੍ਹਾਂ ਦਾ ਕੋਈ ਨਾਂਗਾ ਨਹੀਂ ਹੈ, ਕੋਈ ਗੈਰ ਹਾਜ਼ਰੀ ਨਹੀਂ ਹੈ। ਤੇ ਵਿਦੇਹ ਮੁਕਤ ਹੁੰਦੇ ਜਾਂਦੇ ਸਨ, ਮਹਾਰਾਜ ਨੇ ਫਿਰ 2 ਨੂੰ ਜੀਵਨ ਮੁਕਤੀ ਬਖਸ਼ੀ ਤਾਂ ਕਿ ਵਿਦਿਆ ਦਾ, ਅਰਥਾਂ ਦਾ ਜਿਹੜਾ ਸੋਮਾ ਹੈ ਪੰਥ ਕਾਲ ਵੀ ਚੱਲਦਾ ਰਹੇ। ਬਾਬਾ ਦੀਪ ਸਿੰਘ ਸਾਹਿਬ ਸੀਸ ਤਲੀ ਤੇ ਰੱਖ ਕੇ ਜਿਨ੍ਹਾਂ ਨੇ ਜੰਗ ਕੀਤਾ ਤੇ ਤੁਰਕਾਂ ਨੂੰ ਭਾਜਣਾ ਪਈਆਂ ਕਿ ਸਿੱਖ ਮਰੇ ਹੋਏ ਵੀ ਉੱਠ ਕੇ ਲੜਨ ਲੱਗ ਪਏ। ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਦਾ ਬੰਦਮੰਦ ਕੱਟਿਆ ਗਿਆ ਤੇ ਧਰਮ ਦੀ ਯੋਧੀ ਹੈ, ਐਸੇ 2 ਮਹਾਨ ਇਹ ਗੁਰਸਿੱਖ ਪਰਉਪਕਾਰੀ ਜਿਨ੍ਹਾਂ ਤੋਂ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਜਿਹੜਾ ਸੋਮਾ ਅਰਥਾਂ ਦਾ ਜਾਰੀ ਹੋਇਆ ਉਹ ਅੱਜ ਤੱਕ ਪੰਥ ਖਾਲਸੇ ਦੇ ਵਿੱਚ ਜਿਉਂਦਾ ਤਿਉਂ ਨਿਰਮਲ ਵਹਿ ਰਿਹਾ ਹੈ। ਤੇ ਉਸ ਚਸ਼ਮੇ ਦੇ ਜਲ ਨੇ ਸਿੱਖੀ ਕਿੰਨੀ ਬਲਵਾਨ ਕੀਤੀ ਇਹਦਾ ਅੰਦਾਜ਼ਾ ਆਪ ਜੀ ਲਾ ਸਕਦੇ ਹੋ ਕਿ ਟਕਸਾਲ ਦੇ 3 ਜਥੇਦਾਰ ਜਿਨ੍ਹਾਂ ਨੇ ਨਾਮ ਬਾਣੀ ਦੇ ਪ੍ਰਚਾਰ ਦੇ ਨਾਲ ਨਾਲ ਬਹੁਤ ਬੜੀਆਂ ਕੁਰਬਾਨੀਆਂ ਕੀਤੀਆਂ, ਬਾਬਾ ਦੀਪ ਸਿੰਘ ਸਾਹਿਬ ਅਤੇ ਭਾਈ ਗੁਰਬਖਸ਼ ਸਿੰਘ ਜੀ, ਉਹ ਵੀ ਇਸੇ ਸੰਪਰਦਾ ਦਮਦਮੀ ਟਕਸਾਲ ਦੇ, 30,000 ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਜਿਨ੍ਹਾਂ ਦਾ ਸ਼ਹੀਦੀ ਅਸਥਾਨ ਬਣਿਆ, ਤੇ ਫਿਰ ਸਮੇਂ ਅਨੁਸਾਰ 1984 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਇਸ ਸੰਪਰਦਾ ਦੇ ਜਥੇਦਾਰ ਤੀਸਰੇ ਉਹ ਹਨ ਕੁਰਬਾਨੀ ਦੇਣ ਵਾਲੇ ਪੱਖ ਵਿੱਚ ਉਸ ਤਰ੍ਹਾਂ 14ਵੇਂ ਸਾਂ ਦੇ ਤੇ ਉਹਨਾਂ ਦੀ ਯਾਦਗਾਰ ਅਸਥਾਨ ਇਹ ਤਿੰਨ ਸਾਡੇ ਜਥੇਦਾਰਾਂ ਦੇ ਯਾਦਗਾਰੀ ਅਸਥਾਨ ਬਣੇ ਹੋਏ ਨੇ ਤੇ ਜਿਹੜੇ ਪੰਥ ਵਿਰੋਧੀ ਤਾਕਤਾਂ ਹਨ ਉਹਨਾਂ ਦੇ ਹੱਥਾਂ 'ਚ ਖੇਡਣ ਵਾਲੇ ਖਿਡੌਣੇ ਛੁਣਛਣੇ ਖੜਕਣ ਵਾਲੇ ਉਹਨਾਂ ਦੀਆਂ ਆਵਾਜ਼ਾਂ ਬੇਸੁਰੀਆਂ ਨੇ ਤੇ ਉਹ ਵਿਚਾਰੇ ਜਿਹੜੀ ਆਵਾਜ਼ ਦਿੰਦੇ ਨੇ ਪਰ ਉਹ ਕਿਸੇ ਹੱਥ ਕਿਸੇ ਹੋਰ ਦੇ ਨੇ ਆਵਾਜ਼ਾਂ ਉਹ ਦੇ ਰਹੇ ਜਿੰਨੀ ਟਕਸਾਲ ਤੋਂ ਖਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਯੋਜਨਾਬੱਧ ਤਰੀਕੇ ਨਾਲ ਹੈ ਵਰਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਵਾਜੀ ਹੋਈ ਸੰਪਰਦਾ ਹੈ ਜਦੋਂ ਦਮਦਮੇ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਅੱਗੇ ਤੁਰਨ ਲੱਗੇ ਉਹਨਾਂ 48 ਦੇ ਵਿੱਚ ਭਾਈ ਰਾਮ ਕੌਰ ਜੀ ਵੀ ਹਨ ਮੇਰੇ ਕਹਿਣ ਤੋਂ ਭਾਵ ਅਤੇ ਉਹਨਾਂ ਨੂੰ ਇੰਨੀ ਲਗਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਇੰਨਾ ਸਨੇਹ ਹੋ ਗਿਆ ਵੈਸੇ ਤਾਂ ਸਾਰੇ ਸਿੱਖਾਂ ਨੂੰ ਬੱਚੇ ਸਾਰੇ ਹੀ ਮਾਂ ਬਾਪ ਦੇ ਹੁੰਦੇ ਆ ਪਰ ਕੁਝ ਬੱਚੇ ਐਸੇ ਗੱਲ ਨੂੰ ਚਿੰਬੜਦੇ ਆ ਤੇ ਮਾਂ ਬਾਪ ਵੀ ਪ੍ਰਭਾਵਿਤ ਹੋ ਜਾਂਦੇ ਨੇ ਇਹ ਬੱਚਾ ਮੇਰੇ ਨਾਲ ਬਹੁਤ ਮੋਹ ਕਰਦਾ ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਪਾਇਓ ਤੇ ਕੁਝ ਗੁਰੂ ਕੇ ਬੱਚੇ ਐਸੇ ਨੇ ਜਿਹੜੇ ਬਹੁਤਾ ਸਨੇਹ ਕਰਦੇ ਕੁਝ ਬੱਚੇ ਐਸੇ ਨੇ ਜਿਹੜੇ ਖੇਡਾਂ ਵਿੱਚ ਆਲੇ ਦੁਆਲੇ ਵੀ ਪਰ ਜਾਂਦੇ ਨੇ ਮਾਂ ਬਾਪ ਦਾ ਵੀ ਥੋੜ੍ਹਾ ਉਹਦੇ ਪਿਆਰ ਕਰਦੇ ਇਸ ਤਰ੍ਹਾਂ ਸਿੱਖ ਜਿਹੜੇ ਕੁਝ ਪਦਾਰਥਾਂ 'ਚ ਵੀ ਪਰ ਜਾਂਦੇ ਆ ਤੇ ਗੁਰੂ ਨਾਲ ਵੀ ਸਨੇਹ ਕਰਦੇ ਆ ਕੁਝ ਉਹ ਸਿੱਖ ਨੇ ਜਿਹਨਾਂ ਨੂੰ ਪਦਾਰਥ ਨਹੀਂ ਚਾਹੀਦਾ ਗੁਰੂ ਹੀ ਚਾਹੀਦਾ ਕੋਈ ਬਿਣ ਤੋਂ ਦੋਹਰ ਜੇ ਮੰਗਣ ਉਹਨਾਂ ਦੇ ਚੋਂ ਭਾਈ ਰਾਮ ਕੌਰ ਜੀ ਹਨ ਤੇ ਉੱਥੇ ਦਮਦਮਾ ਸਾਹਿਬ ਤੇ ਇਹਨਾਂ ਦੀ ਮਾਤਾ ਪਹੁੰਚ ਗਈ ਬਿਰਧ ਅਵਸਥਾ ਵਿਚਾਰੀ ਤੁਰ ਤੁਰ ਕੇ ਪਤਾ ਨਹੀਂ ਕਿਵੇਂ ਪਹੁੰਚੀ ਕਿਸ ਨੇ ਉੱਥੇ ਜਾ ਕੇ ਪਤਾ ਚੱਲਿਆ ਕਿ ਕਲਗੀਧਰ ਪਾਤਸ਼ਾਹ ਤਾਂ ਹੁਣ ਦੱਖਣ ਵਾਲੇ ਪਾਸੇ ਨੂੰ ਜਾਣਗੇ ਲੰਮੀ ਯਾਤਰਾ ਪੰਜਾਬ ਛੱਡ ਕੇ ਅੱਗੇ ਨਿਕਲ ਜਾਣਾ ਇੱਕ ਦਿਨ ਮਾਤਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਵਾਜ਼ ਤੇ ਇੱਕ ਤਾਂ ਮੇਰੇ ਸਰੀਰ 'ਤੇ ਬੁਢਾਪਾ ਹੈ ਪਤੀ ਮੇਰਾ ਚੱਲ ਚੁੱਕਾ ਹੈ ਦੇਰ ਦਾ ਮੇਰੇ ਪੁੱਤਰ ਦੀ 3 ਵਰਿਆਂ ਦੀ ਉਮਰ ਸੀ ਜਦੋਂ ਗੋਦ ਚੁੱਕ ਚੁੱਕ ਕੇ ਇਹਨੂੰ ਪਾਲਿਆ ਅਤੇ ਵੱਡਾ ਕੀਤਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਅਤੇ ਜਿਸ ਪ੍ਰਕਾਰ ਭਾਈ ਰਾਮ ਕੌਰ ਜੀ ਦੇ ਪਿਤਾ ਭਾਈ ਗੁਰਦਿੱਤਾ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬ੍ਰਹਮ ਗਿਆਨ ਪ੍ਰਾਪਤ ਕੀਤਾ ਉਹ ਸਾਥੀ ਸਨ ਅਤੇ ਮਹਾਰਾਜ ਨੂੰ ਪੁੱਛਿਆ ਸੀ ਗਰੀਬ ਨਵਾਜ਼ ਮੇਰੇ ਲਈ ਕੀ ਹੁਕਮ ਹੈ ਮਹਾਰਾਜ ਕਹਿੰਦੇ ਭਾਈ ਗੁਰਦਿੱਤਾ ਵੀ ਦੇਖਿਆ ਦੋ ਸਿੱਖ ਤਾਂ ਸ਼ਹੀਦੀ ਪਾ ਗਏ ਨਾ ਭਾਈ ਮਤੀਦਾਸ ਜੀ ਪਾ ਗਏ ਭਾਈ ਦਿਆਲਾ ਜੀ ਪਾ ਗਏ ਪਰ ਤੁਹਾਨੂੰ ਤੁਰਕਾਂ ਨੇ ਸ਼ਹੀਦ ਨਹੀਂ ਕਰਨਾ ਮੇਰੀ ਸ਼ਹੀਦੀ ਹੋਏਗੀ ਹੁਣ ਤੁਹਾਨੂੰ ਛੱਡ ਦੇਣਾ ਹੈ ਕਹਿੰਦੇ ਮਹਾਰਾਜ ਫਿਰ ਤਾਂ ਬੜੀ ਬੇਇਨਸਾਫੀ ਹੈ ਮੇਰੇ ਨਾਲ ਇਹ ਮੈਨੂੰ ਕਿਉਂ ਨਹੀਂ ਸ਼ਹੀਦ ਕਰਨਗੇ ਕਹਿੰਦੇ ਇਹ ਹੁਕਮ ਹੀ ਹੈ ਸਰ ਕਹਿਣ ਲੱਗੇ ਮਹਾਰਾਜ ਫਿਰ ਮੈਂ ਤਾਂ ਹੁਣ ਤੁਹਾਤੋਂ ਬਿਨਾਂ ਸੰਸਾਰ ਵਿੱਚ ਰਹਿਣਾ ਨਹੀਂ ਚਾਹੁੰਦਾ ਔਰ ਸਿੱਖ ਕਾਹਦਾ ਅਤੇ ਖੁਦਕਸ਼ੀ ਕਾਹਦੀ ਜਿਹੜਾ ਖੁਦਕਸ਼ੀ ਕਰੇ ਉਹ ਸਿੱਖ ਨਹੀਂ ਹੋ ਸਕਦਾ ਆਤਮਘਾਤੀ ਹੋ ਸਕਦਾ ਆਤਮਘਾਤੀ ਹੈ ਜਗਤ ਕੁਛ ਅਤੇ ਫਿਰ ਮੈਂ ਖੁਦਕਸ਼ੀ ਕਰ ਨਹੀਂ ਸਕਦਾ ਤੁਹਾਤੋਂ ਬਿਨਾਂ ਰਹਿ ਨਹੀਂ ਸਕਦਾ ਮੇਰੇ ਲਈ ਦੱਸੋ ਕੀ ਹੁਕਮ ਮਹਾਰਾਜ ਕਹਿੰਦੇ ਜਾ ਸਿੱਖਾ ਤੈਨੂੰ ਬ੍ਰਹਮ ਗਿਆਨ ਬਖਸ਼ਿਆ ਮਨੁੱਖ ਸਰੀਰ ਵਿੱਚ ਆ ਕੇ ਬ੍ਰਹਮ ਗਿਆਨੀ ਤੋਂ ਵੱਡੀ ਪਦਵੀ ਕੋਈ ਨਹੀਂ ਹੈ ਤੇ ਕਿਰਤ ਕਿਰਤ ਹੋਇਆ ਤੈਨੂੰ ਸਮਰੱਥਾ ਦੇਣੇ ਆ ਕਿ ਸਾਡੀ ਸ਼ਹੀਦੀ ਤੋਂ ਬਾਅਦ ਜਿਵੇਂ ਸੱਪ ਪੁੰਜ ਲਾ ਕੇ ਪਰੇ ਹੋ ਜਾਂਦਾ ਤੂੰ ਆਪਣਾ ਸਰੀਰ ਛੱਡ ਕੇ ਸਾਡੇ ਨਾਲ ਹੀ ਸੱਚਖੰਡ ਨੂੰ ਚਲੇ ਜਾਏਗਾ ਐਸੇ ਹੀ ਹੋਇਆ ਜਮਨਾ ਦੇ ਕਿਨਾਰੇ ਉਹਨਾਂ ਨੇ ਸਰੀਰ ਤਿਆਗਿਆ ਉਹ ਜਗ੍ਹਾ ਭਾਵੇਂ ਹੁਣ ਤੱਕ ਨਹੀਂ ਲੱਭੀ ਭਾਈ ਵੀਰ ਸਿੰਘ ਨੇ ਵੀ ਬੜੀ ਖੋਜ ਕੀਤੀ ਤੇ ਉਹ ਜਗ੍ਹਾ ਮੁਕੰਮਲ ਤੌਰ ਤੇ ਵੀ ਆਹ ਜਗ੍ਹਾ ਹੈ ਕਿਉਂਕਿ ਜਮਨਾ ਦਾ ਪਾੜ ਵਹਿੰਦਾ ਵਹਿੰਦਾ ਉਹ ਜਗ੍ਹਾ ਕਿਤੇ ਵਿੱਚ ਰੁੜ ਗਈ ਹੈ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਦੀ ਉਮਰ 9 ਵਰਿਆਂ ਦੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਥਾਂ ਤੇ ਗੁਰਤਖਤੀ ਦਾ ਤਿਲਕ ਹੋਇਆ ਤੇ ਗੁਰਤਖਤੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਦੀ ਬਾਣੀ ਸੁਣ ਕਰਕੇ ਭਾਈ ਰਾਮ ਕੌਰ ਜੀ ਦੇ ਹਸਤ ਕਮਲਾਂ ਨਾਲ ਹੋਣੀ ਸੀ। ਉਹਨਾਂ ਦੀ ਉਮਰ 3 ਵਰਿਆਂ ਦੀ ਸੀ, ਗੋਦੀ ਚੁੱਕ ਕੇ ਰਸ਼ਮ ਅਦਾ ਕਰਾਈ। ਇਸੇ ਕਰਕੇ ਭਾਈ ਸਾਹਿਬ ਜੀ ਅੰਮ੍ਰਿਤ ਦੇ ਪ੍ਰਸੰਗ ਵਿੱਚ ਲਿਖਦੇ ਨੇ ਕਿਉਂਕਿ ਉਦੋਂ ਵੀ ਬਹੁਤੀ ਵੱਡੀ ਉਮਰ ਨਹੀਂ ਹੋਈ। ਰਾਮ ਕੌਰ ਕਹਿ ਸੰਤ ਹੋ ਸੁਣੀਐ, ਬਾਲ ਵੈਸ ਮੇਰੋ ਤਨ ਜਨੀਐ, ਧਾਏ ਗਿਆ ਮੈਂ ਮਾਤਾ ਪਾਸ, ਜਹ ਬੈਠੀ ਜੀਤੋ ਸੁਖਰਾਸ, ਜਾਹੇ ਤਾਂ ਮੈਂ ਸਕਲ ਸੁਣਾਈ, ਇਹ ਵਿਧ ਅੰਮ੍ਰਿਤ ਗੁਰੂ ਬਣਾਈ। ਇਹ ਅੰਮ੍ਰਿਤ ਦੇ ਪ੍ਰਸੰਗ ਵਿੱਚ ਕਹਿੰਦੇ ਨੇ ਕਿ ਮੈਂ ਮਾਤਾ ਜੀਤੋ ਜੀ ਨੂੰ ਜਾ ਕੇ, ਕਿਉਂਕਿ ਮਾਤਾ ਸਾਹਿਬ ਕੌਰ ਤਾਂ ਪੂਰੇ 1 ਸਾਲ 18 ਦਿਨ ਬਾਅਦ ਅੰਮ੍ਰਿਤ ਸੰਚਾਰ ਤੋਂ 1 ਸਾਲ 18 ਦਿਨ ਬਾਅਦ ਆਏ ਨੇ ਗੁਰੂ ਘਰ ਦੇ ਵਿੱਚ। ਇਸ ਕਰਕੇ ਉਹ ਬੜਾ ਭੁਲੇਖਾ ਸਾਡੇ ਸਿੱਖ ਜਗਤ ਦੇ ਵਿੱਚ ਪੈ ਚੁੱਕਾ ਹੈ ਔਰ ਇਹਦਾ ਪ੍ਰਚਾਰ ਵੀ ਹੋਣਾ ਸ਼ੁਰੂ ਹੋ ਗਿਆ ਵੀ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਏ। ਇਹ ਪ੍ਰਚਲਿਤ ਹੋ ਚੁੱਕੀ ਹੈ ਕਹਾਣੀ, ਜਦੋਂ ਕਿ ਐਸਾ ਹੈ ਨਹੀਂ। ਇਤਿਹਾਸਕ ਤੱਥ ਨੂੰ ਤੁਹਾਡੇ ਸਾਹਮਣੇ ਆਪ ਤਰੀਕਾਂ ਦੇ ਸ਼ੋਅ ਦੇ ਅਤੇ ਮਾਤਾ ਅਜੀਤ ਕੌਰ ਨੇ ਪਤਾਸੇ ਪਾਏ ਅਤੇ ਉਹਦੇ ਵਿੱਚ ਵੀ ਭਾਈ ਸਾਹਿਬ ਕਹਿੰਦੇ ਨੇ ਵੀ ਮੈਂ ਅਜੇ ਬੱਚਾ ਹੀ ਸੀ ਜਦੋਂ ਅੰਮ੍ਰਿਤ ਸੰਚਾਰ ਹੋਇਆ। ਤੋ ਇਸ ਕਰਕੇ ਸਾਧ ਸਿੰਘ ਜੀ ਬਹੁਤੇ ਬੱਚੇ ਤਾਂ ਨਹੀਂ ਸਨ ਅਤੇ ਗੁਰੂ ਸਾਹਿਬ ਤੋਂ 6 ਵਰੀ ਛੋਟੀ ਸੀ ਉਮਰਿਆਂ ਤਾਂ ਭਾਈ ਸਾਹਿਬ ਦੀ, ਉਹ 3 ਵਰਿਆਂ ਦੇ ਸੀ, 9 ਵਰਿਆਂ ਦੇ ਸੀ। ਅਤੇ ਇਸ ਕਰਕੇ ਫਿਰ ਮਾਤਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰਾ ਇਕਲੌਤਾ ਬੇਟਾ ਰਾਮ ਕੌਰ, ਤੁਹਾਡੇ ਪਿਤਾ ਜੀ ਦੀ ਸ਼ਹੀਦੀ ਦੇ ਨਾਲ ਹੀ ਉਹ ਉਹਨਾਂ ਦੇ ਪਿਆਰ ਦੇ ਵਿੱਚ ਸਰੀਰ ਤਿਆਗ ਗਏ ਸਨ। ਮੈਂ ਬਾਬੇ ਬੁੱਢੇ ਸਾਹਿਬ ਦੀ ਬਣ ਸੁਣੋ ਬਹੁਤ ਗੁਰੂ ਘਰ ਦੀ ਇਮਾਨਤ ਸਮਝ ਕੇ ਪਾਲਿਆ ਹੈ, ਪਰ ਤੁਸੀਂ ਹੁਣ ਚੱਲੇ ਹੋ ਪੰਜਾਬ ਛੱਡ ਕੇ, ਉਮਰ ਮੇਰੀ ਬਿਰਧ ਹੋ ਗਈ, ਨਾਲ ਸਾਥ ਜਾਣ ਜੋਗਾ ਮੇਰਾ ਸਰੀਰ ਨਹੀਂ, ਮੇਰੇ ਪੁੱਤਰ ਨੂੰ ਵਾਪਸ ਮੇਰੇ ਨਾਂ ਰਮਦਾਸ ਸੰਗਤ ਭੇਜ ਦਿਓ। ਮਹਾਰਾਜ ਕਹਿੰਦੇ ਮਾਤਾ ਤੂੰ ਫਿਕਰ ਨਾ ਕਰ। ਭਾਈ ਸਾਹਿਬ ਨੂੰ ਬੁਲਾਇਆ ਤੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਨਾਮ ਹੋਇਆ, ਉਦੋਂ ਭਾਈ ਰਾਮ ਕੌਰ ਜੀ ਕਹਿੰਦੇ ਸੀ। ਮਹਾਰਾਜ ਕਹਿੰਦੇ ਭਾਈ ਰਾਮ ਕੌਰ, ਹਾਂ ਪਾਤਸ਼ਾਹ, ਕਹਿੰਦੇ ਤੁਸੀਂ ਆਪਣੀ ਮਾਤਾ ਦੇ ਨਾਲ ਜਾਓ ਰਵਿਦਾਸ ਨਗਰ। ਕਹਿਣ ਲੱਗੇ ਮਹਾਰਾਜ ਕੀ ਭੁੱਲ ਹੋ ਗਈ ਮੇਰੇ ਕੋਲੋਂ, ਕਿਸੇ ਸਿੱਖ ਨੂੰ ਨਹੀਂ ਮੋੜਿਆ ਇਸ ਤਰ੍ਹਾਂ ਦਾ। ਕਹਿੰਦੇ ਨਹੀਂ ਭੁੱਲ ਨਹੀਂ, ਤੇਰੀ ਸੇਵਾ ਪ੍ਰਵਾਨ ਹੋ ਗਈ। ਮਾਤਾ ਦਾ ਸਰੀਰ ਬਿਰਧ ਹੈ, ਸਾਂਭਣ ਵਾਲਾ ਕੋਈ ਹੈ ਨਹੀਂ, ਇਹ ਧਰਮ ਹੈ ਮਾਤਾ ਪਿਤਾ ਦੀ ਸੇਵਾ ਕਰਨਾ। ਗੁਰੂ ਘਰ ਦੇ ਮਾਤਾ ਪਿਤਾ ਦੀ ਸੇਵਾ ਪਰਮੇਸ਼ੁਰ ਨੂੰ ਪ੍ਰਵਾਨ ਹੈ, ਰੱਬ ਦੀ ਸੇਵਾ ਹੈ ਮਾਤਾ ਪਿਤਾ ਦੀ। ਜਿਹਦੇ ਘਰ ਦੇ ਬਿਰਧ ਰੁਲ ਗਏ ਉਹਦਾ ਤਾਂ ਜਪ ਤਪ ਸਾਰਾ ਕੁਝ ਰੁਲ ਗਿਆ। ਅਤੇ ਇਸ ਕਰਕੇ ਮਾਤਾ ਜਿਹੜੀ ਆ ਉਹ ਕਹਿ ਰਹੀ ਹੈ ਵੀ ਜੇ ਤੁਸੀਂ ਮੇਰੇ ਪੁੱਤਰ ਨੂੰ ਨਾਲ ਲੈ ਕੇ ਮੈਂ ਵਿਛੋੜੇ ਵਿੱਚ ਦੁਖੀ ਹੋ ਕੇ ਪ੍ਰਾਣ ਤਿਆਗ, ਆਪਣੀ ਮਾਤਾ ਨੂੰ ਸੁੱਖ ਦਿਓ। ਕਹਿਣ ਲੱਗੇ ਮਹਾਰਾਜ ਇੱਕ ਬੇਨਤੀ ਹੈ ਵੀ ਮੈਂ ਅਰਦਾਸ ਕਰ ਚੁੱਕਾ। ਮਹਾਰਾਜ ਕਹਿੰਦੇ ਕੀ ਅਰਦਾਸ ਕਰ ਚੁੱਕਾ? ਕਹਿੰਦੇ ਮੈਂ ਅਰਦਾਸ ਕਰ ਚੁੱਕਾ ਵੀ ਤੁਹਾਡੇ ਦਰਸ਼ਨ ਕਰੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਾ, ਇਹ ਮੇਰੀ ਅਰਦਾਸ। ਅਤੇ ਹੁਣ ਮੈਂ ਮਾਤਾ ਦੇ ਨਾਲ ਮੁੜ ਜਾਊਂਗਾ, ਦਰਸ਼ਨ ਤੁਹਾਡੇ ਹੋਣੇ ਨਹੀਂ, ਗੱਫਾ ਮੈਂ ਛਕਣਾ ਨਹੀਂ। ਅਤੇ ਫਿਰ ਮਾਤਾ ਨੇ ਤਾਂ ਮੇਰੇ ਮਰਨ ਤੋਂ ਬਾਅਦ ਫਿਰ ਵੀ ਤਾਂ ਸਰੀਰ ਛੱਡੂਗੀ, ਜੇ ਹੁਣ ਛੱਡਦੀ ਹੈ ਛੱਡ ਜਾਵੇ, ਫਿਰ ਮੈਨੂੰ ਆਪਣੇ ਨਾਲ ਰੱਖੋ। ਮਹਾਰਾਜ ਸਾਹਿਬ ਜੀ ਦੇ ਸਿਦਕ ਤੇ ਪ੍ਰਸੰਨ ਹੋ ਕੇ ਕਹਿਣ ਲੱਗੇ ਭਾਈ ਰਾਮ ਕੌਰ, ਤੇਰੀ ਅਰਦਾਸ ਅਸੀਂ ਨਿਭਾਵਾਂਗੇ, ਸਾਡਾ ਵਚਨ ਤੂੰ ਨਿਭਾ, ਤੇਰੀ ਅਰਦਾਸ ਅਸੀਂ ਨਿਭਾਵਾਂਗੇ। ਕਹਿਣ ਲੱਗੇ ਮਹਾਰਾਜ ਸਾਹਿਬ, ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ ਤੇਰੇ ਨਾਲ ਵਾਅਦਾ ਰਿਹਾ, ਇਹ ਵਾਅਦਾ ਤੇਰੇ ਸਰੀਰ ਤੱਕ ਹੈ, ਮੇਰੇ ਸਰੀਰ ਤੱਕ ਨਹੀਂ, ਮੇਰਾ ਸਰੀਰ ਤਾਂ ਪਹਿਲਾਂ ਚਲੇ ਜਾਣਾ। ਮੇਰਾ ਵਾਅਦਾ ਤੇਰੇ ਸਰੀਰ ਤੱਕ ਹੈ, ਜਿੰਨੀ ਦੇਰ ਤੱਕ ਤੂੰ ਸੰਸਾਰ ਵਿੱਚ ਰਹੇਗਾ ਉਨੀ ਦੇਰ ਤੱਕ ਮੈਂ ਤੈਨੂੰ ਹਰ ਰੋਜ਼ ਇੱਕ ਵਾਰੀ ਦਰਸ਼ਨ ਦਿਆਂਗਾ, ਪਰ ਗੁਪਤ ਪਹਿਰੇ ਵਿੱਚ ਰੱਖਣਾ ਹੈ, ਤੇ ਤੂੰ ਬਾਹਰ ਜੰਗਲ ਦੇ ਵਿੱਚ ਜਾਣਾ ਜਦੋਂ ਦਰਸ਼ਨ ਕਰਨੇ ਹੋਣ, ਇਕਾਂਤ ਵਿੱਚ ਇਕੱਲੇ ਨੇ ਜਾਣਾ, ਸਾਥੀ ਕੋਈ ਨਹੀਂ ਲੈਣਾ ਨਾਲ। ਮੈਂ ਮਹਾਰਾਜ ਸਤਿਵਚਨ ਜਪਜੀ ਸਾਹਿਬ ਦਾ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅਰਦਾਸ ਕਰਨੀ ਹੈ, ਤੇ ਮੈਂ ਸੱਚਖੰਡ ਤੋਂ ਆ ਕੇ ਵੀ ਤੈਨੂੰ ਦਰਸ਼ਨ ਦਿੰਦਾ ਰਿਹਾ। ਤੇ ਭਾਈ ਸਾਹਿਬ ਜੀ ਦਾ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 53 ਸਾਲ ਤੱਕ ਰਿਹਾ ਬਾਅਦ ਦੇ ਵਿੱਚ। ਤੇ ਭਾਈ ਸਾਹਿਬ ਜੀ ਨੂੰ ਇੱਕ ਦਿਨ ਦਾ ਵੀ ਨਾਂਗਾ ਨਹੀਂ ਕਿ ਜਿੱਦਣ ਦਰਸ਼ਨ ਨਾ ਹੋਏ ਹੋ, ਜਿੱਦਣ ਭਾਈ ਸਾਹਿਬ ਨੂੰ ਨਿਰਾਸ਼ ਮੁੜਨਾ ਪਿਆ ਹੋਵੇ, 53 ਸਾਲ 'ਚ ਇੱਕ ਦਿਨ ਵੀ ਨਹੀਂ ਐਸਾ ਆਇਆ। ਅਰਦਾਸ ਕਰਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀ ਦਾ। ਤੇ ਇਸ ਕਰਕੇ ਭਾਈ ਸਾਹਿਬ ਜੀ ਦਮਦਮਾ ਸਾਹਿਬ ਤੋਂ ਆ ਗਏ ਸੀ ਰਮਦਾਸ ਨਗਰ, ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾ ਗਏ, ਤੇ ਕੁਝ ਸਿੰਘ ਤਾਂ ਗੋਦਾਵਰੀ ਦੇ ਕੰਢੇ ਤੇ ਚੌਂਕੜੇ ਮਾਰ ਕੇ ਬਹਿ ਗਏ। ਜਿੰਨੀ ਦੇਰ ਤੱਕ ਪ੍ਰਾਣ ਕਲਾ ਚੱਲਦੀ ਰਹੀ, ਗੋਦਾਵਰੀ ਦਾ ਜਲ ਛੱਕ ਕੇ ਫਲ ਫਰੂਟ ਜੋ ਵੀ ਜੈਸਾ ਪ੍ਰਲਭਤ ਸੀ ਛੱਕ ਕੇ ਜਪ ਤਪ ਕਰਦੇ ਰਹੇ, ਵਾਪਸ ਨਹੀਂ ਮੁੜੇ ਪੰਜਾਬ। ਤੇ ਕੁਝ ਰਾਜਸੀ ਖਿਆਲਾਂ ਵਾਲੇ ਜਿਹੜੇ ਸਨ, ਉਹ ਸ਼ਸਤਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਗਏ, ਉਹ ਰਾਜ ਭਾਗ ਦੇ ਮਾਲਕ ਬਣ ਗਏ। ਜਿਹੜੇ ਸ਼ਾਂਤਕੀ ਸੀ ਉਹਨਾਂ ਦੇ ਵਿੱਚੋਂ 13 ਸਿੰਘ ਉਹ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਹਿਲਾਂ ਤਾਂ ਦਿੱਲੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਮਿਲੇ। ਉਹਨਾਂ ਨੇ ਹੰਝੂ ਵਹਾ ਵਹਾ ਕੇ ਗੁਰੂ ਸਾਹਿਬ ਦੇ ਵਿਛੋੜੇ ਦਾ ਪ੍ਰਸੰਗ ਸੁਣਾਇਆ ਔਰ ਨਾਲ ਕਿਹਾ ਕਿ ਮਾਤਾ ਅਸੀਂ ਤਾਂ ਯਤੀਮ ਹੋ ਗਏ, ਗੁਰੂ ਸਾਹਿਬ ਸਾਨੂੰ ਛੱਡ ਕੇ ਚਲੇ ਗਏ। ਤੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਨੇ ਬੜਾ ਪਿਆਰ ਦਿੱਤਾ ਜੈਸਾ ਮਾਵਾਂ ਪੁੱਤਰਾਂ ਨੂੰ ਦਿੰਦੀਆਂ ਨੇ। ਸਾਡੀ ਸਤਿਕਾਰਯੋਗ ਮਾਤਾ ਸੁੰਦਰ ਕੌਰ ਤਾਂ ਉਹ ਹੈ ਜਿਹਨੇ 40 ਸਾਲ ਖਾਲਸੇ ਦੀ ਕਮਾਂਡ ਕੀਤੀ ਪਿੱਛੋਂ, 40 ਸਾਲ ਥੋੜੇ ਨਹੀਂ ਹੁੰਦੇ, ਆਪਣੇ ਬੁਢਾਪੇ ਤੱਕ ਪੰਥ ਖਾਲਸੇ ਨੂੰ ਸੇਧ ਦਿੰਦੇ ਗਏ। ਹੁਕਮਨਾਮੇ ਜਾਰੀ ਕੀਤੇ ਮਾਤਾ ਸੁੰਦਰ ਕੌਰ ਜੀ। ਇਹ ਫਿਰ ਇੱਥੋਂ ਸਾਹ ਸਿੰਘ ਜੀ 13 ਦੇ 13 ਸਿੰਘ ਇਹ ਪਹੁੰਚੇ, ਫਿਰ ਨਮਸਕਾਰ ਕਰਕੇ ਮਾਤਾ ਨੂੰ ਹਰਿਮੰਦਰ ਸਾਹਿਬ ਗਏ, ਮੱਥਾ ਟੇਕਿਆ, ਅਕਾਲ ਤਖ਼ਤ ਸਾਹਿਬ 'ਤੇ ਮੱਥਾ ਟੇਕਿਆ। ਇਹ 13 ਸਿੰਘਾਂ ਦਾ ਜਥਾ ਫਿਰ ਰਮਦਾਸ ਨਗਰ ਪਹੁੰਚਿਆ। ਭਾਈ ਰਾਮ ਕੌਰ ਜੀ ਨੂੰ ਜਾ ਨਮਸਕਾਰ ਕੀਤੀ, ਮੱਥਾ ਟੇਕਿਆ, ਅਤੇ ਭਾਈ ਸਾਹਿਬ ਜੀ ਨੇ ਊਂ ਤਾਂ ਹਸਤਾਮਲ ਗਿਆਨ ਹੈ, ਸਭ ਕੁਛ ਪਤਾ ਹੀ ਸੀ, ਅਤੇ ਇਹਨਾਂ ਨੇ ਫਿਰ ਕਿਹਾ ਵੀ ਮਹਾਰਾਜ ਸਾਨੂੰ ਗੁਰੂ ਸਾਹਿਬ ਦਾ ਵਿਛੋੜਾ ਦੇ ਕੇ ਸਰੀਰ ਕਰਕੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਪਏ। ਜਿਹੜੇ ਰਾਜਨੀਤਿਕ ਜਾਂ ਰਾਜਸੀ ਖਿਆਲਾਂ ਵਾਲੇ ਸੀ ਉਹ ਤਾਂ ਰਾਜ ਭਾਗ ਦੇ ਮਾਲਕ ਬਣਨ ਵਾਸਤੇ ਬੰਦਾ ਸਿੰਘ ਬਹਾਦਰ ਦੇ ਨਾਲ ਗੁਰੂ ਦੇ ਹੁਕਮ ਦੇ ਚਲੇ ਗਏ, ਅਤੇ ਕੁਝ ਤਾਂ ਐਸੇ ਸੀ ਜਪੀ ਤਪੀ ਉੱਥੇ ਹੀ ਰਹਿ ਗਏ, ਅਤੇ ਕੁਝ ਸ਼ਾਂਤਕੀ ਖਿਆਲਾਂ ਵਾਲੇ ਮਹਾਰਾਜ ਅਸੀਂ ਕਿੱਧਰ ਨੂੰ ਜਾਈਏ। ਭਾਈ ਸਾਹਿਬ ਕਹਿੰਦੇ ਕਿਆ ਬਾਤ ਹੈ, ਕਹਿੰਦੇ ਸਾਡੀ ਖੁਰਾਕ ਤਾਂ ਨਿਤ ਕਥਾ ਕੀਰਤਨ ਹੀ ਹੈ, ਗੁਰੂ ਕਾ ਜਸ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬ੍ਰਹਮ ਗਿਆਨੀ ਕਿਹਾ, ਮਾਤਾ ਗੁਜਰ ਕੌਰ ਨੂੰ ਦਰਸ਼ਨ ਕਰਾਏ ਸੀ ਮਾਤਾ ਨਾਨਕ ਜੀ, ਅਤੇ ਭਾਈ ਸਾਹਿਬ ਜੀ ਤੁਹਾਨੂੰ ਹਸਤਾਮਲ ਗਿਆਨ ਹੈ। ਹਸਤਾਮਲ ਗਿਆਨ ਹੁੰਦਾ ਜਿਹੜਾ ਹੱਥ 'ਤੇ ਧਰੇ ਹੋਏ ਔਲੇ ਦੀ ਤਰ੍ਹਾਂ ਸਾਰਾ ਬ੍ਰਹਿਮੰਡ ਦਿਸੇ, ਜੀਵ ਦਿਸਣ, ਅਤੇ ਸਾਡੇ ਮਨ ਦਾ ਵੈਰਾਗ ਥੰਮਿਆ ਜਾਊਗਾ, ਤੁਸੀਂ ਗੁਰੂ ਸਾਹਿਬਾਨਾਂ ਦੀ ਸਾਰੀ ਕਥਾ ਆਪਣੀ ਰਸਨਾ ਤੋਂ ਸੁਣਾਓ। ਭਾਵੇਂ ਜਨਮ ਸਾਖੀ ਬਣ ਚੁੱਕੀ ਸੀ ਪਰ ਭਾਈ ਸਾਹਿਬ ਨੇ ਫਿਰ ਸੰਪੂਰਨ ਕਥਾ, ਕਿਉਂਕਿ ਉਹਨਾਂ ਨੂੰ ਹਸਤਾਮਲ ਗਿਆਨ ਹੈ, ਅੰਤਰਜਾਮਤਾ ਦੇ ਨਾਲ ਸਾਰੀ ਕਥਾ ਸੁਣਾਈ। ਤਾਂ ਇਸ ਤਰ੍ਹਾਂ ਭਾਈ ਰਾਮ ਕੌਰ ਜੀ ਦੀ ਰਸਨਾ ਤੋਂ ਅਤੇ ਕੁਝ ਸਾਡੇ ਵਿਦਵਾਨਾਂ ਦਾ ਖਿਆਲ ਹੈ ਵੀ ਜਨਮ ਸਾਖੀ ਜਿਹੜੀ ਬਣੀ ਹੋਈ ਸੀ ਅਤੇ ਉਹਦੇ ਆਧਾਰ 'ਤੇ ਇਹਦੇ ਸਬੂਤ ਵੀ ਮਿਲਦੇ ਆ।
ਭਾਈ ਸੰਤੋਖ ਸਿੰਘ ਸਾਹਿਬ ਨੇ ਬੂੜੀਆ ਰਿਆਸਤ ਵਿੱਚ ਰਹਿ ਕੇ ਜਮਨਾ ਦੇ ਕਿਨਾਰੇ ਔਰ ਜਾ ਕੇ ਵੀ ਤਸਦੀਕ ਕੀਤਾ ਜਿਹੜੀ ਹੰਦਾਲੀਆਂ ਨੇ ਅਤੇ ਕਬੀਰ ਪੰਥੀਆਂ ਨੇ ਜਨਮ ਸਾਖੀ ਅਸਲ ਜਨਮ ਸਾਖੀ ਵਿਆਸਾ ਵਿੱਚ ਰੁੜ ਦਿੱਤੀ ਸੀ ਉਹਦੇ ਉਤਾਰਾ ਤਾਂ ਕੀਤਾ ਪਰ ਕਿ ਆਪ ਆਪਣੀਆਂ ਸਾਖੀਆਂ ਵਿੱਚ ਰਲਗੜ ਕਰ ਦਿੱਤੀ। ਉਹ ਰਲਗੱਡਾਂ ਵਾਲੀ ਸਾਖੀ ਇੱਕ ਅੱਜ ਵੀ ਉਹਦੇ ਪ੍ਰਮਾਣ ਦੇ ਕੇ ਕੁਝ ਪੰਥ ਵਿਰੋਧੀ ਲੋਕ ਕਹਿੰਦੇ ਨੇ ਵੀ ਪੁਰਾਣੀ ਜਨਮ ਸਾਖੀ ਇਉਂ ਲਿਖਿਆ ਹੋਇਆ ਉਹ ਵਿਗਾੜੀ ਹੋਈ ਜਨਮ ਸਾਖੀ। ਭਾਈ ਸੰਤੋਖ ਸਿੰਘ ਸਾਹਿਬ ਨੇ ਫਿਰ ਪੁਰਾਣੀਆਂ ਸਾਖੀਆਂ ਦੀ ਖੋਜ ਕਰ ਕਰਕੇ ਉਹਨਾਂ ਦੇ ਆਧਾਰਿਤ ਕਾਵਿ ਰਚਨਾ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪਹਿਲੇ ਹਿੱਸੇ ਵਿੱਚ ਇਹ ਰੱਖਿਆ। ਇੱਕ ਲਿਖਤ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਿਆ ਗ੍ਰੰਥ ਸ੍ਰੀ ਨਾਨਕ ਪ੍ਰਕਾਸ਼ ਐਂ ਵੀ ਲਿਖਿਆ ਮਿਲਦਾ ਹੈ। ਅਤੇ ਇਹ ਸਾਰੀ ਸੰਪੂਰਨ ਕਥਾ ਹੋਣ ਤੋਂ ਬਾਅਦ ਭਾਈ ਸਾਹਿਬ ਜੀ ਕਿਉਂਕਿ ਅੱਗੇ ਉਹਨਾਂ ਕੋਲ ਮਟੀਰੀਅਲ ਹੈ ਨਹੀਂ ਸੀ ਉਹ ਰਾਜ ਕਵੀ ਲੱਗੇ ਸਨ ਉੱਥੇ ਉਹਨਾਂ ਨੂੰ ਜਿਹੜੀ ਭਾਈ ਸਾਹਿਬ ਸਿੰਘ ਨੇ ਹੱਥ ਲਿਖਤ ਸੀ ਭਾਈ ਰਾਮ ਕੌਰ ਜੀ ਨੇ ਰਸਨਾ ਤੋਂ ਉਚਾਰਨ ਕੀਤੀ ਜਿਹੜੀ ਪੋਥੀ ਬਣੀ ਸੀ ਤਿਆਰਾਂ ਤੇਰਾਂ ਸਿੰਘ ਤਾਂ ਉਹ ਸੀ ਜਿਹੜੇ ਉੱਥੋਂ ਆਏ ਬਾਕੀ ਬਹੁਤ ਸਰੋਤੇ ਬੈਠੇ ਸੀ ਉਹ ਭਾਈ ਰਾਮ ਕੌਰ ਜੀ ਨੇਤਰ ਬੰਦ ਕਰ ਲੈਂਦੇ ਸਨ ਅਤੇ ਬ੍ਰਹਮ ਗਿਆਨ ਦੇ ਬਲ ਨਾਲ ਫਿਰ ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਕੌਤਕ ਜਿਹੜੇ ਉਹਨਾਂ ਨੂੰ ਸੁਰਤ ਵਿੱਚ ਜਿਵੇਂ ਵਾਪਰਦੇ ਸਨ ਜੋ ਹੋਏ ਸਨ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸੁਰਤ ਵਿੱਚ ਉਵੇਂ ਜਿਵੇਂ ਦਿਸਦੇ ਸਨ ਉਹ ਰਸਨਾ ਦੁਆਰਾ ਬਾਹਰ ਅੱਖਰਾਂ ਦੁਆਰਾ ਕੱਢਦੇ ਭਾਈ ਸਾਹਿਬ ਸਿੰਘ ਲਿਖਾਰੀ ਲੱਗੇ। ਇਹ ਸਾਰੀ ਕਥਾ ਰਮਦਾਸ ਨਗਰ ਵਿੱਚ ਹੋਈ ਕਹਿਣ ਤੋਂ ਭਾਵ ਉਹ ਜਿਹੜੀ ਵਾਰਤਕ ਪੋਥੀ ਸੀ ਉਹਦਾ ਉਸਾਰਾ ਕੈਂਥਲ ਵਿੱਚ ਬੈਠ ਕੇ ਅਤੇ ਭਾਈ ਸਾਹਿਬ ਭਾਈ ਕਵੀ ਚੂੜਾਮਨ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਕੀਤਾ ਅਤੇ ਕੁਝ ਆਪ ਜਾ ਕੇ ਇਤਿਹਾਸ ਵਿੱਚ ਵਾਧੇ ਵੀ ਕੀਤੇ। ਤੋ ਇਸ ਪ੍ਰਕਾਰ ਸਾਹਿਬ ਜੀ ਇਹ ਵਿਚਾਰ ਹੈ ਅਤੇ ਭਾਈ ਰਾਮ ਕੌਰ ਜੀ ਹੁਣ ਇਸ ਅਧਿਆਤ ਵਿੱਚ ਵੀ ਭਾਈ ਰਾਮ ਕੌਰ ਜੀ ਪੁੱਛਿਆ ਸੀ ਸਰੋਤਿਆਂ ਨੇ ਮਿਲ ਕੇ ਸੰਤੋਖ ਸਿੰਘ ਜੀ ਨੂੰ ਕਿ ਰਾਮ ਕੌਰ ਜੀ ਦੀ ਕਥਾ ਸੁਣਾਓ ਇਹ ਜਿਵੇਂ ਗੁਰੂ ਦੇ ਨਾਲ ਰਹੇ ਜਿਵੇਂ ਕੋਲ ਰਹੇ ਜਿਵੇਂ ਰਾਮ ਕੌਰ ਤੋਂ ਗੁਰਬਖਸ਼ ਸਿੰਘ ਬਣੇ ਅਤੇ ਇਹ ਆਪ ਕਿਰਪਾ ਕਰਕੇ ਕਰੋ ਅਤੇ ਕਵ ਇਮ ਸੁਣ ਸਰੋਤਨ ਤੇ ਬਾਣੀ ਰਾਮ ਕੌਰ ਕੀ ਕਥਾ ਵਿਖਾਣੀ ਕੁਛ ਕੁ ਚਰਿੱਤਰ ਕਹੋ ਤਿੰਨ ਕੇਰਾ ਪੜਤ ਸੁਣ ਸੁਖ ਦੇਤ ਘਨੇਰਾ। ਇਹ ਕੱਲ੍ਹ ਜਿਹੜੀ ਕਥਾ ਗਿਆਨ ਜੀ ਉਹਨਾਂ ਨੇ ਕੀਤੀ ਹੈ ਮਨ ਵਾਂਛਤ ਫਲ ਪ੍ਰਾਪਤ ਹੋ ਗਏ ਸੰਚਿਤ ਪਾਪ ਸਭਨ ਕੋ ਖੋਵੇ। ਇਹ ਹੁਣ ਕਥਾ ਦਾ ਮਹਾਤਮਾ ਦੱਸਦੇ ਇਕੱਠੇ ਹੋਏ ਜਨਮਾਂ ਜਨਾਤਰਾਂ ਦੇ ਪਾਪ ਖਤਮ ਹੋ ਜਾਣਗੇ ਸਰੋਤਿਆਂ ਦੇ ਬਿਮਲਮਤੀ ਹੋਏ ਲਹਿ ਸੁਖ ਧਾਮ ਬੁੱਧ ਨਿਰਮਲ ਹੋ ਜਾਏਗੀ ਸੁਖਾਂ ਦਾ ਧਾਮ ਘਰ ਹੈ ਜਿਹੜਾ ਸੱਚਖੰਡ ਉਹ ਪ੍ਰਾਪਤ ਹੋ ਜਾਏਗਾ। ਲਿਵ ਲਾਗੇ ਸਿਮਰਨ ਸਤਨਾਮ ਇਹ ਕਥਾ ਦੀ ਬਰਕਤ ਹੈ ਵੀ ਜਿਹਦੀ ਲਿਵ ਨਾ ਲੱਗਦੀ ਹੋਵੇ ਉਹ ਕਥਾ ਸੁਣਨ ਲੱਗ ਜਾਏ ਉਹਦੀ ਲਿਵ ਲੱਗਣ ਲੱਗ ਜਾਓ। ਇਹ ਕਹਿ ਕੇ ਹੁਣ ਭਾਈ ਸਾਹਿਬ ਜੀ ਅਤੇ ਤੀਸਰਾ ਜਿਹੜਾ ਸਾਧ ਜੀ ਅੱਗੇ ਅਧਿਆਅ ਹੈ ਅਤੇ ਪਹਿਲੇ ਅਧਿਆਅ ਦੇ ਅੰਦਰ ਜਿਸ ਪ੍ਰਕਾਰ ਪਹਿਲੀ ਰਾਸ ਦਾ ਦੂਸਰਾ ਅਧਿਆਅ ਸਮਾਪਤ ਹੋਇਆ ਹੈ ਅਤੇ ਕੱਲ੍ਹ ਭਾਈ ਸਾਹਿਬ ਜੀ ਨੇ ਕੀਤਾ ਤੀਸਰੇ ਅਧਿਆਅ ਦੇ ਵਿੱਚ ਕਿਉਂਕਿ ਹਰ ਅਧਿਆਅ ਦੇ ਵਿੱਚ ਇੱਕ ਪਹਿਲਾਂ ਮੰਗਲ ਕਰਦੇ ਆ ਭਾਈ ਸਾਹਿਬ ਮੰਗਲਾਂ ਦੀ ਉਸ ਤਰ੍ਹਾਂ ਵੀ ਜਿਵੇਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ 77 ਮੰਗਲ ਤਾਂ ਲਗਾਤਾਰ ਹੀ ਭਾਈ ਸਾਹਿਬ ਨੇ ਇੱਕ ਅਧਿਆਇ ਪੂਰਾ ਮੰਗਲਾਂ ਵਿੱਚ ਕਰਨਾ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਹੋਏ ਕਦੇ ਇਹਦੇ 'ਚ ਇੱਕ ਅਧਿਆਇ ਪੂਰਾ ਮੰਗਲਾਂ ਦੇ ਹੀ ਕਰਦਾ ਸੀ। ਤੋ ਇਸ ਪ੍ਰਕਾਰ ਭਾਈ ਸਾਹਿਬ ਜੀ ਦੀ ਕਲਮ ਨੂੰ ਨਮਸਕਾਰ ਹੈ। ਹੁਣ ਜਿਸ ਪ੍ਰਕਾਰ ਅਗਲੇ ਅਧਿਆਇ ਵਿੱਚ ਇਹ ਗੱਲਾਂ ਆਉਣਗੀਆਂ ਅਤੇ ਭਾਈ ਰਾਮ ਕੌਰ ਜੀ ਤੋਂ ਗੁਰਬਖਸ਼ ਸਿੰਘ ਔਰ ਉਹਨਾਂ ਦਾ ਕੁਛ ਮੁੱਢਲਾ ਜੀਵਨ ਕੈਸਾ ਸੀ ਆਓ ਸਰੋਤਾ ਜਨ ਦੂਰ ਦੁਰਾਡੇ ਬੈਠੇ ਜਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਵੀ ਬਹੁਤ ਗਿਣਤੀ 'ਚ ਬੈਠੇ ਹੋ ਆਓ ਮਨ ਵਿਤੀ ਕਾਗਰ ਕਰਕੇ ਸੁਣੋ ਜੇ
ਸ੍ਰੀ ਵਾਹਿਗੁਰੂ ਜੀ ਦੋਹਰਾ ਹਸਤਾ ਮਲਕ ਸਮਾਨ ਔਰ ਜਿਨਕੇ ਦਿੜ ਬਰਮ ਗਿਆਨ
ਤੇ ਭਾਈ ਸਾਹਿਬ ਜੀ ਦੋਹਰਾ ਉਚਾਰਨ ਕਰਦੇ ਤੇ ਦੋਹਰੇ ਦੇ ਵਿੱਚ ਸਾਧ ਸਿੰਘ ਜੀ 24 ਮਾਤਰਾ ਹੁੰਦੀ ਹੈ ਤੇ 11 ਤੇ 13 ਦੀ ਵੰਡ ਤੇ ਜੇ ਉਹਨਾਂ ਵਿਸਰਾਮ ਦਾ ਪਤਾ ਲੱਗੇ ਤਾਂ ਉਹ 11 ਤੇ 13 ਮਾਤਰਾ ਗੁਣ ਲਓ ਜਿੱਥੇ ਉਹ ਪੂਰੀਆਂ ਹੋ ਜਾਂਦੀਆਂ ਉੱਥੇ ਵਿਸਰਾਮ ਲੱਭ ਜਾਂਦਾ ਇਹ ਪੁਰਾਣੇ ਵਿਦਵਾਨਾਂ ਦਾ ਇੱਕ ਬੜਾ ਫਾਰਮੂਲਾ ਹੈ ਜੇ ਵਿਸਰਾਮ ਦਾ ਪਤਾ ਨਾ ਲੱਗੇ। ਤੋ ਇਸ ਪ੍ਰਕਾਰ ਹਸਤਾਮਲਕ ਸਮਾਨ ਔਰ ਜਿਨ ਕੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਸਤਾਮਲਕ ਕਹਿੰਦੇ ਹਸਤ ਨਾਮ ਹੱਥ ਦਾ ਹੈ ਤੇ ਹੁਣ ਤੱਤੇ ਨੂੰ ਕੰਨਾ ਲੱਗਿਆ ਹੋਇਆ ਇਹਦੇ ਚ ਵਿਆਕਰਨ ਦੇ ਅਨੁਸਾਰ ਐੜਾ ਨਿਕਲੇਗਾ ਜਦੋਂ ਐੜਾ ਲਵਾਂਗੇ ਕੰਨੇ ਦੇ ਵਿੱਚੋਂ ਤੇ ਇਹਦੇ ਵਿੱਚ ਫਿਰ ਸਾਧ ਸਿੰਘ ਜੀ ਹਸਤ ਹੱਥਾਂ ਦੀ ਆਮਲਕ ਬਣ ਜਾਏਗਾ ਆਮਲਕ ਦਾ ਅਰਥ ਹੈ ਔਲਾ ਆਵਲਾ ਗੋਲ ਜਿਹਾ ਪਦਾਰਥ ਹੈ ਨਿੱਕਾ ਹੈ ਉਹ ਹੱਥ ਦੀ ਤਲੀ ਤੇ ਰੱਖ ਲਈਏ ਤੇ ਇੱਕ ਤਾਂ ਪਾਸਾ ਉਹਦਾ ਹੱਥ ਦੇ ਨਾਲ ਹੀ ਜੁੜਿਆ ਹੁੰਦਾ ਤੇ ਬਾਕੀ ਸਾਰੇ ਦੁਆਰੇ ਨਿਗਾਹ ਘੁੰਮ ਸਕਦੀ ਹੈ ਕੋਈ ਜਗ੍ਹਾ ਉਹਦੀ ਇਹੀ ਜਿਹੀ ਨਹੀਂ ਰਹਿ ਸਕਦੀ ਜੇ ਸਾਰੇ ਹੀ ਔਲਾ ਦੇਖਣਾ ਤਾਂ ਉਹਨੂੰ ਮਾੜਾ ਜਿਹਾ ਹਿਲਾ ਲਓ ਤਾਂ ਜਿਹੜਾ ਪਾਸਾ ਲੱਗਿਆ ਹੋਇਆ ਤਲੀ ਨੂੰ ਉਹ ਵੀ ਦਿਸਿਆ ਹਸਤਾਮਲ ਗਿਆਨ ਉਹ ਕਹਿੰਦੇ ਨੇ ਵੀ ਬ੍ਰਹਿਮੰਡ ਚ ਕੋਈ ਵੀ ਘਟਨਾ ਜਿੱਥੇ ਵੀ ਵਰਤ ਰਹੀ ਹੈ ਤੇ ਉਹ ਉੱਥੇ ਬੈਠੇ ਨੂੰ ਦਿਸ ਰਹੀ ਹੈ ਜਿਵੇਂ ਸ਼ੀਸ਼ੇ ਚ ਆਪਣਾ ਮੂੰਹ ਦਿਸਦਾ ਇਹ ਬ੍ਰਹਮ ਗਿਆਨ ਨੂੰ ਹਸਤਾਮਲਕ ਗਿਆਨ ਕਿਹਾ ਜਾਂਦਾ ਤੇ ਸਮਾਨ ਉਹਦੇ ਸਮਾਨ ਬਰਾਬਰ ਔਰ ਨਾਮ ਹੈ ਹਿਰਦੇ ਦਾ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਜਿਹਨਾਂ ਨੂੰ ਇਸ ਪ੍ਰਕਾਰ ਜਿਹਨਾਂ ਦੇ ਮਨ ਦੇ ਵਿੱਚ ਹੈ ਦ੍ਰਿੜ ਪੱਕਾ ਹੈ ਬ੍ਰਹਮ ਗਿਆਨ ਬ੍ਰਹਮ ਵਿਆਪਕ ਦਾ ਵਾਚਕ ਸ਼ਬਦ ਹੈ ਇਹ ਸੰਸਕ੍ਰਿਤ ਦਾ ਪਦ ਹੈ ਬ੍ਰਹਮ ਜਿਹਦਾ ਅਰਥ ਹੈ ਵਿਆਪਕ ਗਿਆਨ ਦਾ ਅਰਥ ਹੈ ਜਾਣਕਾਰੀ ਤੇ ਜਿਹੜਾ ਬ੍ਰਹਮ ਗਿਆਨ ਹੈ ਇਹ ਵੀ ਦੋ ਪ੍ਰਕਾਰ ਦਾ ਹੈ ਤੇ ਉਹਦੇ ਸਾਧ ਸਿੰਘ ਜੀ ਦਾ ਬ੍ਰਹਮ ਗਿਆਨ ਹੈ ਤੋ ਇਸ ਕਰਕੇ ਸਾਧ ਸਿੰਘ ਜੀ ਇੱਕ ਤਾਂ ਓਹਲੇ ਵਾਲਾ ਗਿਆਨ ਹੈ ਥੋੜਾ ਜਿਹਾ ਜੀਵ ਤੇ ਈਸ਼ ਦਾ ਭੇਦ ਬਣਿਆ ਰਹਿੰਦਾ ਅਪਰੋਕਸ਼ ਬ੍ਰਹਮ ਗਿਆਨ ਤੇ ਅਪਰੋਕਸ਼ ਬ੍ਰਹਮ ਗਿਆਨ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ ਉਹਦੀ ਗੱਲ ਇੱਥੇ ਕਰ ਰਹੇ ਹੈ ਪਰੋਕ ਬ੍ਰਹਮ ਗਿਆਨ ਤਾਂ ਬਹੁਤ ਸਾਰੇ ਸਿੱਖਾਂ ਨੇ ਅਪਰੋਕਸ਼ ਬ੍ਰਹਮ ਗਿਆਨ ਕਿਸੇ ਬਿਰਲੇ ਨੂੰ ਹੁੰਦਾ ਇਹਨਾਂ ਨੂੰ ਅਪਰੋਕਸ਼ ਬ੍ਰਹਮ ਗਿਆਨ ਪੱਕਾ ਹਿਰਦੇ ਵਿੱਚ ਹੈ ਜੇ
ਸ੍ਰੀ ਬੁੱਢਾ ਸਾਹਿਬ ਭਏ ਨਮੋ ਬੰਦ ਕਰ ਪਾਨ
ਇਹੋ ਜੇ ਬ੍ਰਹਮ ਗਿਆਨੀ ਕੌਣ ਸਨ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਨ ਤੇ ਉਹਨਾਂ ਨੂੰ ਭਾਈ ਸਾਹਿਬ ਜੀ ਕਹਿੰਦੇ ਮੈਂ ਨਮਸਕਾਰ ਹੀ ਕਰਦਾ ਉਹਨਾਂ ਦੇ ਬ੍ਰਹਮ ਗਿਆਨ ਨੂੰ ਉਹਨਾਂ ਦੀ ਕਮਾਈ ਨੂੰ ਤੇ ਐਸੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 12 ਵਰਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਨੂੰ ਇੰਨਾ ਪ੍ਰਸੰਨ ਕਰ ਲਿਆ ਤੇ ਉਹਨਾਂ ਨੇ ਬ੍ਰਹਮ ਗਿਆਨ ਵੀ ਬਖਸ਼ ਦਿੱਤਾ ਤੇ ਬੁੱਢਾ ਸ਼ਬਦ ਜਿਹੜਾ ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਪਨ ਦੇ ਵਿੱਚ ਹੀ ਐਸੀ ਖੇਡ ਵਰਤੀ ਉਹ ਵੱਖਰੇ ਪ੍ਰਸੰਗ ਨੇ ਤੇ ਉਹਨਾਂ ਨੂੰ ਮੇਰੀ ਨਮਸਕਾਰ ਦੋਨੇ ਹੱਥ ਜੋੜ ਕੇ ਹੈ ਜੇ
ਪਏ ਗੁਰਸਿੱਖੀ ਕੀ ਅਬਦ ਅਧਾਰਾ
ਤੇ ਗੁਰਸਿੱਖੀ ਦੀ ਜਿਹੜੀ ਅਵਧੀ ਹੈ ਜਿਹੜਾ ਸਾਧ ਸਿੰਘ ਅੰਤ ਹੈ ਕਹਿੰਦੇ ਸਿੱਖੀ ਦੀ ਅਵਧੀ ਸਿੱਖ ਹੈ ਹੱਦ ਜਿਹੜੀ ਹੈ ਸਿੱਖਾਂ ਦੇ ਵਿੱਚ ਜੇ ਸਿੱਖੀ ਦੀ ਹਵਦ ਦੇਖਣੀ ਹੈ ਤਾਂ ਫਿਰ ਬਾਬਾ ਬੁੱਢਾ ਸਾਹਿਬ ਤੋਂ ਵੱਡਾ ਸਿੱਖ ਕੋਈ ਨਹੀਂ ਇਹ ਸਿੱਖੀ ਦੀ ਅਵਧੀ ਹੈ ਹੱਦ ਹੈ ਸਿੱਖੀ ਦੀ ਇਦੋਂ ਪਰੇ ਕੋਈ ਗੱਲ ਹੋਰ ਹੈ ਨਹੀਂ ਤੇ ਇਹਦੇ ਚ ਹੁਣ ਭਾਈ ਸਾਹਿਬ ਜੀ ਪ੍ਰਮਾਣ ਦੇਣਗੇ ਕਿ ਕਿਹੜੀ ਕਿਹੜੀ ਚੀਜ਼ ਦੀ ਕਿਹੜੀ ਕਿਹੜੀ ਅਵਧੀ ਹੈ ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੀ ਅਵਧੀ ਜਾਣਨੀ
ਜਿਮ ਸਭ ਜਲ ਕੀ ਸਿੰਧ ਅਪਾਰਾ
999 ਨਦੀਆਂ ਨੇ ਆਪਣੇ ਭਾਰਤ ਵਿੱਚ ਜਿਹੜੀਆਂ ਵਹਿ ਰਹੀਆਂ 999 ਨਦੀਆਂ ਦਾ ਪਾਣੀ ਜਿਹੜਾ ਉਹ ਸਮੁੰਦਰ ਵਿੱਚ ਜਾਂਦਾ ਹੈ ਤੇ ਸਮੁੰਦਰ ਪਾਣੀ ਦੀ ਅਵਧੀ ਆ ਹੱਦ ਹੈ ਇਦੋਂ ਪਰੇ ਇੰਨਾ ਪਾਣੀ ਕਿਸੇ ਹੋਰ ਥਾਂ ਤੇ ਨਹੀਂ ਹੈ ਨਦੀਆਂ ਨਾਲਿਆਂ ਵਿੱਚ ਵੀ ਨਹੀਂ ਬੱਦਲਾਂ 'ਚ ਨਹੀਂ ਉਹ ਪਾਣੀ ਦੀ ਹੱਦ ਦੇਖਣੀ ਹੈ ਤਾਂ ਸਮੁੰਦਰ ਦੇਖ ਲਓ ਭਾਈ ਸਾਹਿਬ ਕਹਿੰਦੇ ਤੇ ਇਸ ਪ੍ਰਕਾਰ ਪ੍ਰਮਾਣ ਦਿੰਦੇ ਹਨ
ਮਾਰ ਤੰਡ ਜਿਮ ਤੇਜ ਪ੍ਰਚੰਡ ਹੈ
ਜੇ ਰੋਸ਼ਨੀ ਜਿਹੜੀ ਹੈ ਚਾਨਣਾ ਜਿਹੜਾ ਇਹਦੀ ਅਵਧੀ ਦੇਖਣੀ ਹੈ ਇਹਦੀ ਹੱਦ ਦੇਖਣੀ ਹੈ ਵੀ ਇਦੋਂ ਪਰੇ ਕੋਈ ਚਾਨਣਾ ਨਹੀਂ ਤਾਂ ਫਿਰ ਮਾਰ ਤੰਡ ਸੂਰਜ ਦਾ ਨਾਂ ਸੂਰਜ ਤੇ ਪਰੇ ਤਿੱਖਾ ਤੇਜ ਤੇ ਇਹ ਜਿਹੜਾ ਸਾਧ ਸਿੰਘ ਇਹ ਤੇਜ ਅਗਨੀ ਚ ਜਾਂ ਹੋਰ ਕਿਸੇ ਚੀਜ਼ਾਂ ਚ ਨਹੀਂ ਇਹ ਸਾਰਿਆਂ ਤੋਂ ਤੇਜ ਵੱਡਾ ਜ਼ਿਆਦਾ ਹੈ ਤਾਂ ਉਹ ਸੂਰਜ ਦੀ ਰੋਸ਼ਨੀ ਦੇ ਵਿੱਚ ਜੇਠ ਦੇ ਮਹੀਨੇ ਦੇਖ ਲਓ ਕੀ ਹਾਲ ਕਰ ਦਿੰਦਾ ਮਾਰ ਤਾਂ ਤੇਜ ਪ੍ਰਚੰਡ ਹੈ ਤਿੱਖਾ ਇਹਦਾ ਤੇਜ ਹੈ ਜੇ ਅੱਗ ਹੈ
ਜਥਾ ਅਖੰਡਲ ਭੂਤਲ ਖੰਡ ਹੈ
ਇਸ ਤਰ੍ਹਾਂ ਜਿਹੜਾ ਅਗਨੀ ਦੇ ਤੇਜਾਂ ਦੇ ਵਿੱਚ ਹੱਦ ਜਿਹੜੀ ਹੈ ਉਹ ਸੂਰਜ ਦੀ ਰੋਸ਼ਨੀ ਦੀ ਹੱਦ, ਹਾਲਾਂਕਿ ਇੰਨੀ ਦੂਰ ਹੈ ਧਰਤੀ ਤੋਂ ਫਿਰ ਵੀ ਤਪਾ ਕੇ ਰੱਖ ਲੈਂਦਾ। ਤੇ ਇਸੇ ਤਰ੍ਹਾਂ ਜਥਾ ਅਖੰਡਲ ਭੂਤਲ ਖੰਡ ਹੈ, ਅਖੰਡਲ ਨਾਮ ਹੈ ਜਿਹੜਾ ਇੰਦਰ ਅਹਿਸਾਸ ਜੀ ਉਹਦਾ ਨਾਮ ਹੈ, ਉਹਦੇ ਬਹੁਤ ਸਾਰੇ ਨਾਮ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਇਹ ਵੀ ਹੈ। ਤੇ ਇਸ ਪ੍ਰਕਾਰ ਜਥਾ ਅਖੰਡਲ ਭੂਤਲ ਖੰਡ ਹੈ, ਭੂ ਨਾਮ ਪ੍ਰਿਥਵੀ ਦਾ, ਪ੍ਰਿਥਵੀ ਦੇ ਤਲ ਤੇ ਰਹਿਣ ਵਾਲੇ ਜਿੰਨੇ ਰਾਜੇ ਨੇ ਧਰਤੀ ਨੂੰ ਖੰਡਹਿ ਕਹੀਏ ਫਤਿਹ ਕਰਨ ਵਾਲੇ, ਜਾਣੀ ਧਰਤੀ ਨੂੰ ਜਿੱਤ ਪ੍ਰਾਪਤ ਕਰਨ ਵਾਲੇ, ਧਰਤੀ ਦੇ ਵਿੱਚ ਰਾਜ ਕਰਨ ਵਾਲੇ, ਉਹਨਾਂ ਸਾਰਿਆਂ ਰਾਜਾਂ ਦੀ ਅਵਧੀ ਕੀ ਹੈ? ਇੰਦਰ, ਇੰਦਰ ਤੋਂ ਵੱਡਾ ਰਾਜਾ ਕੋਈ ਨਹੀਂ। ਇਹ ਹੁਣ ਪ੍ਰਮਾਣ ਦਿੰਦੇ ਨੇ ਵੀ ਬਾਬਾ ਬੁੱਢਾ ਸਾਹਿਬ ਕੀ, ਭਾਈ ਰਾਮ ਕੌਰ ਜੀ ਕੀ, ਇਹ ਉਹਨਾਂ ਦਾ ਪ੍ਰੀਚਾ ਦੇ ਰਹੇ ਹਨ।
ਜਥਾ ਸ਼ਿਮਾ ਕੀ ਛਾਉਣੀ ਹੈ,
ਹੁਣ ਸ਼ਿਮਾ ਜਿਹੜੀ ਹੈ ਖਿਮਾ ਕਰਨੀ, ਜੈਸੇ ਧਰਤੀ ਜਿਹੜੀ ਹੈ ਇਹ ਸਾਸ ਜੀ ਸ਼ਿਮਾ ਦੀ ਅਵਧੀ ਹੈ, ਧਰਤੀ ਨੂੰ ਜਿਉਂ ਵਸਦਾ ਕੋਹ ਖੋਦੈ ਕੋ ਚੰਦਨ ਲੇਪ, ਸ਼ਿਮਾ ਕੈਸੀ ਹੈ? ਧਰਤੀ ਨੂੰ ਪੁੱਟੀ ਜਾਵੇ ਕਿਸੇ ਨੂੰ ਸਰਾਪ ਨਹੀਂ ਦਿੰਦੀ, ਚੰਦਨ ਦਾ ਲੇਪ ਕਰੀ ਜਾਵੇ ਤਾਂ ਉਹਨੂੰ ਬਰ ਨਹੀਂ ਦਿੰਦੀ, ਸ਼ਿਮਾ ਬਹੁਤ ਹੈ। ਇਸੇ ਤਰ੍ਹਾਂ ਸਾਸ ਜੀ ਸ਼ਿਮਾ ਦੀ ਅਵਧੀ ਧਰਤੀ ਹੈ।
ਵਾਜੂ ਮਹਿਜ ਬਿਗ ਕੀਲ ਹੈ,
ਤੇ ਵਾਯੂ ਨਾਮ ਹਵਾ ਦਾ, ਇਹਦਾ ਜਿਹੜਾ ਵੇਗ ਜਿਹਨੂੰ ਹਨੇਰੀ ਚੱਲਦੀ ਹੈ, ਤੇ ਉਹ ਸਾਸ ਵੀ ਵਾਯੂ ਦੀ ਸਮਝੋ ਅਵਧੀ ਹੈ, ਉਦੋਂ ਵੱਡੀ ਤੇਜ਼ ਕੋਈ ਚੀਜ਼ ਨਹੀਂ ਹੈ।
ਸਹਿਨਸ਼ੀਲ ਸੌਂਦਰਜ ਸੂਰਤ,
ਤੇ ਹੁਣ ਇਸੇ ਤਰ੍ਹਾਂ ਤਿੰਨ ਗੁਣ ਇੱਕੋ ਵਿਅਕਤੀ ਦੇ ਵਿੱਚ ਜਿਹੜੇ ਇਕੱਠੇ ਨੇ ਉਹ ਕੌਣ ਹੈ ਤੇ ਉਹ ਅਗਲੀ ਤੁਕ ਵਿੱਚ ਨਾ ਦੱਸਣਗੇ ਉਹਨਾਂ ਦਾ, ਪਰ ਤਿੰਨੀ ਸਹਿਨਸ਼ੀਲਤਾ ਤੇ ਸਹਾਰਨ ਵਾਲੀ ਸ਼ਕਤੀ, ਤੇ ਦੂਸਰੀ ਸੌਂਦਰਜ ਸੁੰਦਰਤਾ ਚਿਹਰੇ ਦੀ, ਜਿਹਨਾਂ ਵਰਗਾ ਸੁੰਦਰ ਕੋਈ ਨਹੀਂ ਹੈ। ਸਾਵਲ ਸੁੰਦਰ ਆ ਮਈਆ ਮੇਰਾ ਮਨ ਲਾਗਾ ਹੈ ਤੋਂ ਹੀ ਕਹਿੰਦੇ ਹਾਂ ਨਾ, ਤੇ ਤੇਰੇ ਬੰਕੇ ਲੋਇਣ ਦੰਤਰੀ ਸ਼ਾਲਾ ਸੋਹਣੇ ਨੱਕ ਜਿਹਨੇ ਲੰਬੜੇ ਵਾਲਾ, ਸਹਿਣਸ਼ੀਲ ਸੁੰਦਰਤਾ ਸੂਰਤਾ ਸੂਰਮਤਾਈ, ਬੜੇ ਬੜੇ ਰਾਕਸ਼ਾਂ ਨਾਲ ਜੰਗ ਕਰਨਾ, ਇਹ ਤਿੰਨ ਗੁਣ ਜਿਹੜੇ ਹਨ ਭਗਵਾਨ ਵਿਸ਼ਨੂੰ ਵਿੱਚ ਹਨ।
ਪ੍ਰਭੂ ਵਿਸ਼ਨ ਹੈ ਸਭੇ ਪੂਰਤਾ,
ਤੇ ਉਹਦੇ ਚ ਸਾਰੀ ਪੂਰਤੀ, ਇਹ ਸਾਰੇ ਗੁਣ ਪਰਿਪੂਰਨ, ਇਹ ਗੁਣਾਂ ਦੀ ਅਵਧੀ ਹੈ, ਸੁੰਦਰਤਾ ਦੀ ਅਵਧੀ ਹੈ, ਸੂਰਮਤਾਈ ਦੀ ਅਵਧੀ ਹੈ, ਤੇ ਇਹ ਸਾਰੀ ਸਹਿਣਸ਼ੀਲਤਾ। ਭਿਰਗੂ ਨੇ ਲੱਤ ਮਾਰੀ ਤਾਂ ਫੜ ਕੇ ਕਿਹਾ ਸੀ ਵੀ ਬ੍ਰਾਹਮਣ ਦੇਵਤਾ ਤੈਨੂੰ ਚੋਟ ਤਾਂ ਨਹੀਂ ਲੱਗੀ, ਮੇਰਾ ਸਰੀਰ ਬੜਾ ਬਜਰਦਾ ਹੋ ਚੁੱਕਿਆ ਰਾਕਸ਼ਾਂ ਨਾਲ ਲੜਨ ਕਰਕੇ। ਸ਼ਮਾ ਵੱਡੋ ਮੇ ਹੋਤੀ ਹੈ ਛੋਟੋ ਮੇ ਉਤਪਾਤ, ਇਹ ਜਿਹੜਾ ਹੁਣ ਵੀ ਦੇਖ ਰਿਹਾ ਨਾ ਇਹ ਛੋਟੇਪਣ ਦਾ ਉਤਪਤ ਹੈ, ਉਤਪਾਤ ਜਿਹੜੇ ਵੀ ਹੋ ਰਹੇ ਨੇ ਝਗੜੇ ਹੋ ਰਹੇ ਨੇ ਇਹ ਛੋਟਾਪਣ ਦੀ ਨਿਸ਼ਾਨੀ ਦਾ। ਵਿਸ਼ਨੂੰ ਕਿਆ ਕਿਆ ਵਿਗੜਿਆ ਜੇ ਬਿਰਗੂ ਨੇ ਮਾਰੀ ਲਾ ਦੀ, ਇਹੀ ਸ਼ਿਮਾ ਦਿਖਾਈ ਤੀਸਰੇ ਜਾਮੇ ਦੇ ਅੰਦਰ, ਇਹੀ ਸ਼ਿਮਾ ਦਿਖਾਈ ਪਿਤਾ ਨੇ ਚਪੇੜਾਂ ਮਾਰ ਦਿੱਤੀਆਂ ਜਿਨ੍ਹਾਂ ਦੇ ਹੁਕਮ ਦੇ ਚ ਕਰੋੜਾਂ ਬ੍ਰਹਮੰਡ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨ ਸੋ ਧਾਰ ਧਾਰ ਦਰਸ਼ ਦਿਖਾਏ ਹਨ, ਇੱਕ ਪਲਕ ਦੇ ਵਿੱਚ ਸੰਸਾਰ ਨੂੰ ਖਤਮ ਕਰਕੇ ਦੁਬਾਰੇ ਬਣਾ ਦਿੰਦੇ, ਪਰ ਪਿਤਾ ਦਾ ਆਦਰ ਰੱਖਦਿਆਂ ਹੋਇਆਂ ਪਿਤਾ ਦੀ ਚਪੇੜਾਂ ਖਾ ਲਈਆਂ, ਸ਼ਿਮਾ ਕੀਤੀ ਹੈ ਪਿਤਾ ਦੀ। ਤੋ ਇਸ ਪ੍ਰਕਾਰ ਸ਼ਿਮਾ ਦੀ ਅਵਧੀ, ਤੇ ਇਹ ਸਾਸ ਜੀ ਸਾਡੇ ਗੁਰੂ ਸਾਹਿਬਾਨਾਂ ਦੇ ਵਿੱਚ, ਪਰ ਇੱਥੇ ਹੁਣ ਜਿਹੜਾ ਅਰਥ ਪ੍ਰਕਰਨ ਅਨੁਸਾਰ ਵਿਸ਼ਨੂੰ ਦੀ ਭਾਵ ਹੈ ਉਹ ਇਉਂ ਸਮਝ ਲਓ ਵੀ ਸ਼ਿਮਾ ਦੀ ਅਵਧੀ ਹੈ, ਸੁੰਦਰਤਾ ਦੀ ਸੂਰਬੀਰਤਾ ਦੀ।
ਸੋ ਪ੍ਰਕਾਸ਼ ਕੀ ਅਵਧ ਮਯੰਕਾਰ,
ਸੋ ਸ੍ਰੇਸ਼ਟਾਈ ਦਾ ਵਾਚਕ ਸੱਸ ਹੈ, ਜਿਹੜਾ ਪ੍ਰਕਾਸ਼ ਕਹੀਏ ਚਾਨਣਾ ਵੀ ਹੋਵੇ ਪਰ ਚਾਨਣੇ ਦੇ ਵਿੱਚ ਮਿਠਾਸ ਵੀ ਹੋਵੇ। ਕਹਿੰਦੇ ਅਜਿਹੀ ਦੋ ਚੀਜ਼ਾਂ ਦੀ ਅਵਧੀ ਹੱਦ, ਮਯੰਕਾ ਉਹ ਚੰਦਰਮਾ ਹੈ, ਚੰਦਰਮਾ ਦੇ ਕਾਰਨ ਪੈਲੀਆਂ ਵਿੱਚ ਰਸ ਪੈਂਦਾ, ਜਿੰਨੇ ਫਲ ਪੱਕ ਜੇ ਫੁੱਲਾਂ 'ਚ ਸੁਗੰਧੀ ਪੈਦਾ ਹੁੰਦੀ ਹੈ, ਜਿਹੜਿਆਂ ਮੁਲਕਾਂ ਦੇ ਵਿੱਚ ਚੰਦਰਮਾ ਦਾ ਪ੍ਰਕਾਸ਼ ਬੱਦਲ ਢੱਕ ਕੇ ਰੱਖਦੇ ਹੈ, ਯਾਨੀ ਪੂਰਾ ਪ੍ਰਕਾਸ਼ ਪੌਦਿਆਂ ਨੂੰ ਨਹੀਂ ਮਿਲਦਾ, ਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਫਲਾਂ ਵਿੱਚ ਉਹਨਾਂ ਰਸ ਨਹੀਂ ਆਏਗਾ, ਫੁੱਲਾਂ ਵਿੱਚ ਸੁਗੰਧੀ ਨਹੀਂ ਹੋਏਗੀ। ਜਿਹਨਾਂ ਮੁਲਕਾਂ ਦੇ ਸਿੱਧੇ ਤੌਰ ਤੇ ਕਿਰਨਾਂ ਜ਼ਿਆਦਾ ਪੈਂਦੀਆਂ ਨੇ ਉੱਥੇ ਦੇ ਫਲ ਮਿੱਠੇ ਹੋਣਗੇ ਔਰ ਉੱਥੇ ਦੇ ਫੁੱਲਾਂ 'ਚ ਸੁਗੰਧੀ ਜ਼ਿਆਦਾ ਹੋਏਗੀ, ਉਹਦਾ ਪ੍ਰਮਾਣ ਦਿੰਦੇ ਨੇ ਇੱਥੇ ਭਾਈ ਸਾਹਿਬ। ਕਹਿੰਦੇ ਜਿਸ ਪ੍ਰਕਾਰ ਇਹ ਜਿਹੜਾ ਮਯੰਕਾ ਕਹੀਏ ਚੰਦਰਮਾ ਹੈ, ਇਹ ਅਹੁਦੀ ਹੈ ਤੇ ਇਸ ਤੋਂ ਪਰੇ ਕਿਤੇ ਸਾਧ ਸੁਣਜੀ ਠੰਡਾ ਚਾਨਣਾ ਜਿਹੜਾ, ਸੋ ਪ੍ਰਕਾਸ਼ ਕੀ ਅਬਦ ਮਯੰਕਾ, ਚਾਨਣਾ ਵੀ ਹੈ ਤੇ ਰਸ ਬੜਾ ਇਸ ਚਾਨਣ ਦੇ, ਮਿੱਠਾ ਹੈ, ਮਿੱਠਾ ਚਾਨਣਾ ਹੈ ਤੇ ਇਹ ਇਸ ਦੀ ਹੱਦ ਹੈ ਜੀ।
ਜਥਾ ਦੁਰਗ ਕੀ ਦੀਰਘ ਲੰਕਾ,
ਭਾਈ ਸਾਹਿਬ ਦੇ ਬੁੱਧੀ ਦੇ ਚਮਤਕਾਰ ਨੂੰ ਭਾਈ ਸੰਤੋਖ ਸਿੰਘ ਸਾਹਿਬ ਦੇ ਨਮਸਕਾਰ ਹੀ ਕਰਨੀ ਬਣਦੀ ਹੈ। ਜਦੋਂ ਪ੍ਰਮਾਣ ਦੇਣ ਲੱਗੇ ਕਿੱਡੇ ਕਿੱਡੇ ਕਿੱਥੋਂ ਕਿੱਥੋਂ ਪ੍ਰਮਾਣ ਕੱਢ ਕੇ ਆਪਣੀ ਕਾਵ ਰਚਨਾ ਕੁੰਤਨ ਕੀਤੇ ਤੇ ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਦੁਰਗ ਨਾਮ ਹੈ ਕਿਲੇ ਦਾ, ਸੰਸਾਰ ਦੇ ਜਿੰਨੇ ਕਿਲੇ ਬਣੇ ਹੋਏ ਨੇ ਜੇ ਉਹਨਾਂ ਕਿਲਿਆਂ ਦੀ ਹੱਦ ਦੇਖਣੀ ਹੈ ਵੀ ਇਦੋਂ ਪਰੇ ਕੋਈ ਸੁੰਦਰ ਕਿਲਾ ਨਹੀਂ, ਕਹਿੰਦੇ ਤਾਂ ਫਿਰ ਲੰਕਾ ਦਾ ਕਿਲਾ ਸੀ ਜਿਹੜਾ ਜਿਹੜਾ ਸਾਰੇ ਸੋਨੇ ਦਾ ਬਣਿਆ ਸੀ, ਉਹਦੇ ਵਰਗਾ ਕੋਈ ਕਿਲਾ ਨਹੀਂ, ਉਹ ਕਿਲਿਆਂ ਦੀ ਹੱਦ ਹੈ। ਲੰਕਾ ਗੜ ਸੋਨੇ ਕਾ ਪਿਆ, ਗੁਰਬਾਣੀ ਦਾ ਪ੍ਰਮਾਣ ਹੈ ਤੁਹਾਡੇ ਕੋਲ, ਬਾਕੀ ਦੇ ਕਿਸੇ ਗੜ ਦੀ ਗੱਲ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਲੰਕਾ ਦੇ ਕਿਲੇ ਦੀ ਗੱਲ ਕੀਤੀ, ਭਾਈ ਸਾਹਿਬ ਬਹੁਤ ਵੱਡੇ ਇਕੱਲੇ ਇਕੱਲੇ ਅੱਖਰ ਦੀ ਮਿਹਨਤ ਜਿਹਨਾਂ ਨੇ ਪਤਾ ਨਹੀਂ ਕਿੰਨਾ ਚਿਰ ਕੀਤੀ ਹੈ, ਉਹ ਧਿਆਨ 'ਚ ਰੱਖ ਕੇ ਇਹਨਾਂ ਪੰਕਤੀਆਂ ਨੂੰ ਅਰਥ ਕਰ ਰਹੇ ਵੀ ਇਹ ਕਿਲਿਆਂ ਦੀ ਹੱਦ ਜਾਣਨਾ ਕਰੋ।
ਨਾਗਨ ਸ਼ੇਸ਼ ਵਸ ਕੀ ਸਰਪਣ,
ਕਿੱਥੇ ਕਹਿ ਦੋ ਚੱਕ ਕੇ ਲੱਗਣਾ। ਹਾਂਜੀ, ਨਾਗਾਂ ਦੇ ਵਿੱਚ ਤਾਂ ਸਾਧ ਸਿੰਘ ਜੀ ਜਿਹੜਾ ਨਾ ਨਾਗਨ ਵਾਸ ਕੀ, ਨਾਗਾਂ ਦੇ ਵਿੱਚ ਤਾਂ ਕਿਉਂਕਿ ਨਾਗ ਲੰਮਾ ਹੁੰਦਾ ਹੈ ਕਰਦਾ, ਨਾਗਾਂ ਦੇ ਵਿੱਚ ਤਾਂ ਵਾਸਕ ਨਾਗ ਹੈ ਜਿਹੜਾ, ਇਹ ਅਵਧੀ ਹੈ ਨਾਗਾਂ ਦੀ, ਤੇ ਜਿਹੜੇ ਸਾਧ ਸਿੰਘ ਜੀ ਸੱਪ ਨੇ ਉਹਨਾਂ ਵਿੱਚ ਸ਼ੇਸ਼ ਨਾਗ ਹੈ ਜਿਹੜਾ, ਇਹਨਾਂ ਦੀਆਂ ਕਿਸਮਾਂ ਨੌ ਕੁਲਾਂ ਨੇ, ਇਹਨਾਂ ਦੀਆਂ ਬੜੀਆਂ ਕਿਸਮਾਂ ਨੇ ਇਹਨਾਂ ਦੀਆਂ, ਤੇ ਇਹਨਾਂ ਦੀਆਂ ਸਾਧ ਸਿੰਘ ਜੀ 50 ਕਿਸਮਾਂ ਸੱਪਾਂ ਦੀਆਂ ਵੈਸੇ ਵੀ ਗਿਣਦੇ ਆ ਜਿਹੜੇ ਸੱਪਾਂ ਦੇ ਗਿਆਨ ਰੱਖਣ ਵਾਲੇ ਨੇ, ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਦੋ ਸਾਧ ਸਿੰਘ ਜੀ ਆਪਣੇ, ਇੱਕ ਵਾਸਕ ਇੱਕ ਸ਼ੇਸ਼ ਨਾਗ, ਤੇ ਇਹ ਜੇ ਤਾਂ ਨਾਗਾਂ ਦੇ ਵਿੱਚ ਉਹਦੀ ਦੇਖਣੀ ਹੈ ਤਾਂ ਵਾਸਕ ਨਾਗ, ਜੇ ਸੱਪਾਂ ਦੇ ਵਿੱਚ ਦੇਖਣੀ ਹੈ ਤਾਂ ਸ਼ੇਸ਼ ਨਾਗ। ਇਦੋਂ ਪਰੇ ਕਹਿੰਦੇ ਕੋਈ ਸੱਪਾਂ ਦੀ ਇਹ ਅਹੁਦੀ ਜਾਣਨਾ ਕਰੋ ਜੀ।
ਤਨ ਅਹੰ ਤਜਨ ਹੋਤ ਸਭ ਅਰਪਣ,
ਇਹ ਬਲਿਹਾਰ ਜਾਈਏ ਭਾਈ ਸੰਤੋਖ ਸਿੰਘ ਸਾਹਿਬ ਦੇ ਜਿਹੜਾ ਗਿਆਨ ਜਿਹੜੀਆਂ ਬਖਸ਼ਿਸ਼ਾਂ ਗੁਰੂ ਨੇ ਕੀਤੀਆਂ ਉਹਨਾਂ ਤੇ, ਕਹਿੰਦੇ ਵੀ ਜੇ ਤਿਆਗ ਦੀ ਹੱਦ ਦੇਖਣੀ ਹੈ ਵੀ ਤਿਆਗ ਦੀ ਹੱਦ ਕੀ ਹੈ, ਤੇ ਭਾਈ ਸਾਹਿਬ ਜਾਂਦੇ ਜਾਂਦੇ ਬ੍ਰਹਮ ਗਿਆਨ ਦਾ ਇੱਕ ਗੁੱਝਾ ਜਿਹਾ ਤੀਰ ਮਾਰਦੇ ਹੈ, ਇੱਕ ਇਸ਼ਾਰਾ ਮਾਰਦੇ, ਕਟਾਕਸ਼ ਵਰਤਦੇ ਨੇ ਤੇ ਕਹਿੰਦੇ ਸਭ ਤੋਂ ਤਨ ਅਹੰ ਤਜਨ ਹੋਤ ਸਭ ਅਰਪਣ, ਕੋਈ ਅੰਨ ਦਲ ਕਰਦਾ, ਕੋਈ ਜਲ ਦਾਨ ਕਰਦਾ, ਕੋਈ ਵਸਤਰ ਦਾਨ ਕਰਦਾ, ਸੋਨਾ ਦਾਨ ਕਰਨ ਵਾਲੇ ਕਰਨ ਵਰਗੇ ਸਵਾ ਮਣ ਸੋਨਾ ਰੋਜ਼ ਦਾਨ ਕਰਦਾ ਸੀ, ਇਹ ਸਾਰਾ ਕੁਛ ਅਰਪਣ ਕਰਨਾ ਜਿਹੜਾ ਸਭ ਤੋਂ ਵੱਡਾ, ਕਹਿੰਦੇ ਜਿਹੜੇ ਤਨ ਦੀ ਹੰਗਤਾ ਹੈ ਅੰਦਰ ਸਾਡੇ ਹੋਮੇ ਆ ਜਿਹੜੀ, ਹੋਮੀ ਦਾ ਤਿਆਗ ਕਰਨਾ ਇਹ ਤਿਆਗ ਦੀ ਅਵਧੀ ਹੈ, ਇਦੋਂ ਪਰੇ ਤਿਆਗ ਕੋਈ ਨਹੀਂ। ਤੇ ਮਹਾਰਾਜ ਸਾਹਿਬ ਦੀ ਬਾਣੀ ਦੇ ਵਿੱਚ ਪਾਵਨੇ ਬਚਨ, ਬਿਨ ਹੋ ਤਿਆਗ ਕਾਹੇ ਕੋ ਤਿਆਗੀ, ਜਿਹਨੇ ਹੰਗਤਾ ਨਹੀਂ ਤਿਆਗੀ ਕਾਹਦਾ ਕੀ ਤਿਆਗਿਆ ਉਸਨੇ। ਇਸ ਕਰਕੇ ਕਹਿੰਦੇ ਇਹ ਤਿਆਗ ਦੀ ਅਵਧੀ ਜੇ ਕਿਸੇ ਨੇ ਦੇਖੀ ਹੈ ਤਾਂ ਹੰਕਾਰ ਦਾ ਤਿਆਗਣਾ, ਹੋਮੇ ਦਾ ਤਿਆਗਣਾ, ਇਹ ਤਿਆਗ ਦੀ ਅਵਧੀ ਹੈ ਜੀ, ਹੱਦ ਹੈ।
ਲਿਖਣ ਵਿਖਿਆ ਜਿਵੇਂ ਅਵਧ ਗਜਾਨਨ,
ਕਹਿੰਦੇ ਜੇ ਲਿਖਾਰੀਆਂ ਦੀ ਅਵਧੀ ਦੇਖਣੀ ਹੈ ਵੀ ਇਦੋਂ ਵੱਡਾ ਲਿਖਾਰੀ ਕੋਈ ਨਹੀਂ, ਕਹਿੰਦੇ ਭਾਈ ਫਿਰ ਸਿੱਧੀ ਦ੍ਰਿਸ਼ਟੀ ਇਹ ਦਸਮ ਗ੍ਰੰਥ ਦੇ ਵਿੱਚ ਵੀ, ਕਲਗੀਧਰ ਪਾਤਸ਼ਾਹ ਦੀ ਸ਼੍ਰੀ ਮੁਖ ਵਾਕ ਬਾਣੀ ਵਿੱਚ ਵੀ ਮਹਾਰਾਜ ਨੇ ਇਹ ਕਿਹਾ ਵੀ ਜਿਹੜਾ ਲਿਖਾਰੀਆਂ ਦੇ ਵਿੱਚ ਗਜਾਨਨ ਜੀ ਦੇ ਗਜ ਹਾਥੀ ਦਾ ਮੂੰਹ ਲੱਗਿਆ ਗਣੇਸ਼, ਤੇ ਉਹਦੇ ਵਰਗਾ ਲਿਖਾਰੀ ਕੋਈ। ਲਿਖਣ ਵੇਖੇ ਜਿਵੇਂ ਅਵਧ ਗਜਾਨਨ, ਗਜ ਆਨਨ, ਆਨਨ ਮੂੰਹ, ਗਜ ਹਾਥੀ, ਹਾਥੀ ਦਾ ਜਿਹੜਾ ਸਿਰ ਲੱਗਿਆ ਜਿਹਦੇ, ਇਹ ਹਾਥੀਆਂ ਦੇ ਵਿੱਚ ਇਹ ਸਮਝ ਲਓ ਲਿਖਾਰੀਆਂ ਚ ਅਵਧੀ ਹੈ, ਇਦੋਂ ਵੱਡਾ ਲਿਖਾਰੀ ਕੋਈ ਨਹੀਂ ਹੈ।
ਜੋਗੀ ਸਭਨ ਕੀ ਪਛਾਨਨ,
ਤੇ ਜੋਗੀਆਂ ਦੇ ਵਿੱਚ ਸਾਰਿਆਂ ਦੇ ਪੰਚਾਂਗਨ ਪੰਚਾਨਨ, ਪੰਚ ਜਮਾ ਆਨਨ, ਕਿਉਂਕਿ ਐੜੇ ਕੰਨੇ ਚੋਂ ਐੜਾ ਲੈ ਕੇ ਆਨੰਦ ਬਣੂਗਾ। ਪੰਜ ਪੰਜ ਆਨੰਦ ਮੂੰਹ, ਪੰਜ ਮੂੰਹ ਕੀਹਦੇ ਨੇ? ਸ਼ਿਵ ਜੀ ਦੇ। ਇਹ ਜਿਹੜਾ ਪੰਜਾਂ ਮੂੰਹਾਂ ਦੇ ਸਰਵੋਤਮ ਮੁੱਖ ਹੈ ਨਾ, ਜਿਹੜਾ ਉਹਦਾ ਸਰਵੋਤਮ ਮੁੱਖ ਦੇ ਵਿੱਚ ਸ੍ਰੀ ਰਾਗ ਨਿਕਲਿਆ। ਤੇ ਇਸ ਕਰਕੇ ਕਹਿੰਦੇ ਉਹ ਜੋਗੀਆਂ ਦੇ ਏਡਾ ਵੱਡਾ ਜੋਗੀ ਕੋਈ ਨੀ। ਸ਼ਿਵ ਸੇ ਸਮਤਮਸੀ ਔਰ ਬ੍ਰਹਮਾ ਸੇਨਾ ਬੇਚਾਰੀ, ਕਲਗੀ ਤਰਪਾਤਸ਼ਾਹ ਸ੍ਰੀ ਦਸਮ ਗ੍ਰੰਥ ਅੱਗੇ ਦੱਸਦੇ ਹਨ ਜੀ।
ਸੈਨਾਪਤ ਕੀ ਅਵਦ ਖੜਾਨਨ,
ਸੈਨਾਪਤੀਆਂ ਦੇ ਵਿੱਚ ਖੜ ਜਮਾ ਆਨਨ, ਛੇ ਮੂੰਹਾਂ ਵਾਲਾ ਸਾਮੀ ਕਾਰ ਕੀਰਤਕ ਹੈ, ਸ਼ਿਵ ਜੀ ਦਾ ਪੁੱਤਰ ਹੈ, ਇਹਦੇ ਵਰਗਾ ਸੈਨਾਪਤੀ ਕੋਈ ਨਹੀਂ ਹੈ।
ਰਚਨਾ ਰਚਨ ਮਹਿ ਚਤੁਰਾਨ,
ਇਹ ਸਾਧ ਸਿੰਘ ਜੀ ਸੈਨਾਪਤੀਆਂ ਦੀ ਅਵਧੀ ਹੱਦ ਹੈ। ਰਚਨਾ ਰਚਨ ਦੇ ਵਿੱਚ ਚਾਰ ਮੂੰਹਾਂ ਵਾਲਾ ਬ੍ਰਹਮਾ, ਬ੍ਰਹਮਾ ਸੇਨਾ ਬੇਚਾਰੀ, ਇਹ ਇਹਦੇ ਵਰਗੀ ਰਚਨਾ ਰਚਨ ਦੇ ਵਿੱਚ ਕੋਈ ਹੋਰ ਦੂਸਰਾ ਪ੍ਰਮਾਣ, ਇਹ ਅਵਧੀ ਹੱਦ ਹੈ।
ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ,
ਗੱਲ ਤਾਂ ਆਹ ਕਰਨੀ ਸੀ ਭਾਈ ਸਾਹਿਬ ਨੇ, ਕਹਿੰਦਾ ਜਿੰਨੇ ਮੈਂ ਉੱਪਰ ਪ੍ਰਮਾਣ ਦਿੱਤੇ ਨਾ, ਕਹਿੰਦੇ ਹੇ ਸਰੋਤਾ ਜਨੋ, ਕਹਿੰਦੇ ਇਸੇ ਤਰ੍ਹਾਂ ਸਮਝੋ, ਕਹਿੰਦੇ ਬੁੱਢਾ ਸਾਹਿਬ ਬ੍ਰਹਮ ਗਿਆਨ ਦੇ ਵਿੱਚ ਇਉਂ ਕਹਿੰਦੇ ਹੱਦ ਹੀ ਹੈ ਸਿੱਖੀ ਦੀ, ਇਦੋਂ ਪਰੇ ਸਿੱਖੀ ਦਾ ਹੋਰ ਕੋਈ ਵਜੂਦ ਨਹੀਂ ਦਿਖਦਾ। ਜੇ ਪੂਰਨ ਸਿੱਖ ਦੇਖਣਾ ਤਾਂ ਬਾਬਾ ਬੁੱਢਾ ਸਾਹਿਬ ਜੀ ਹਨ।
ਸਿੱਖੀ ਕੇ ਆਧਾਰ ਗੁਣ ਖਾਨੀ,
ਸਿੱਖਾਂ ਦੇ ਆਧਾਰ ਤੇ ਗੁਣਾਂ ਦੀ ਖਾਨ ਹਨ।
ਤਿਨਕੋ ਸੁਜਸ ਕਹਾਂ ਲੋ
ਕਹੀਏ, ਭਾਈ ਸਾਹਿਬ ਜੀ ਕਹਿੰਦੇ ਮੈਂ ਬਾਬਾ ਬੁੱਢਾ ਸਾਹਿਬ ਦਾ ਜਸ, ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਇਹ ਗੱਲਾਂ ਧਿਆਨ ਚ ਰੱਖ ਕੇ ਜਸ ਕਰਦੇ ਨੇ ਬ੍ਰਹਮ ਗਿਆਨੀ ਦਾ। ਕਹਿੰਦੇ ਮੈਂ ਕੀ ਬ੍ਰਹਮ ਗਿਆਨੀ ਦੀ ਕਥਨੀ ਕਰ ਸਕਦਾ ਹਾਂ।
ਜੀਵਨ ਮੁਕਤ ਅਵਸਥਾ ਲਹੀਏ,
ਜੀਵਨ ਮੁਕਤੀ ਵਾਲੀ ਅਵਸਥਾ, ਜੀਵਨ ਮੁਕਤ ਸੋ ਆਖੀਏ, ਮਰ ਜੀਵੈ ਮਰੀਆ, ਇਹ ਜੀਵਨ ਮੁਕਤੀ ਦਾ ਆਨੰਦ ਮਾਣ ਰਿਹਾ ਬ੍ਰਹਮ ਗਿਆਨੀ ਸਨ।
ਤਿਨਕੋ ਪੁੱਤਰ ਨਾਮ ਕਹਿ ਭਾਣਾ,
ਉਹਨਾਂ ਦਾ ਪੁੱਤਰ ਹੋਇਆ ਜਿਹਦਾ ਨਾਮ ਸੀ ਭਾਈ ਭਾਨਾ, ਇਹ ਸਾਧ ਸਿੰਘ ਉਹਨਾਂ ਦਾ ਪੁੱਤਰ ਸੀ। ਇੱਥੇ ਸਾਧ ਸਿੰਘ ਜੀ ਸਮਾਂ ਹੋਇਆ, ਇਸ ਕਰਕੇ ਵੀ ਉਹ ਕੁੱਲ ਦੇ ਜਿਹੜੇ ਜਿੰਨੇ ਵੀ ਰਾਮ ਕੌਰ ਜੀ ਤੱਕ ਸੱਤ ਦੀ ਗਿਣਤੀ ਹੋਣੀ ਹੈ, ਇਸ ਕਰਕੇ ਫਿਰ ਢਾਡੀ ਸਿੰਘ ਸਾਹਿਬਾਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ। ਔਰ ਬੜਾ ਸੋਹਣਾ ਪ੍ਰਸੰਗ, ਕੱਲ੍ਹ ਮੈਂ ਥੋੜ੍ਹਾ ਜਿਹਾ ਦੇਖਿਆ ਸੀ ਕਿਉਂਕਿ ਮੈਂ ਕੱਲ੍ਹ ਹੀ ਆਇਆ, ਅਤੇ ਭਾਈ ਸਾਹਿਬ ਜੀ ਸੋਨਾ ਮੋਹਨਾਂ ਦਾ ਪ੍ਰਸੰਗ ਇਹ ਕਵਿਤਾ ਗਾਇਨ ਕਰ ਰਹੇ ਸੀ ਸਾਥੀ ਇਹਨਾਂ ਦੇ, ਔਰ ਇਹ ਬੜਾ ਕੁਛ ਇਹਦੇ 'ਚ ਲੱਭਦਾ ਪ੍ਰਸੰਗ, ਧਿਆਨ ਨਾਲ ਸੁਣਿਆ ਕਰੋ ਇੱਥੇ ਬੈਠ ਕੇ ਵੀ ਅਤੇ ਦੂਰ ਦੁਰਾਡੇ ਵੀ, ਅਤੇ ਗੁਰੂ ਕਿਰਪਾ ਕਰੇ ਆਓ। ਅਤੇ ਇੱਥੇ ਸਾਧ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਐਸੇ ਸਨ, ਉਹਨਾਂ ਦੀ ਕੁੱਲ ਵਿੱਚ ਫਿਰ ਭਾਈ ਰਾਮ ਕੌਰ ਜੀ ਦਾ ਕਿਵੇਂ ਜਨਮ ਹੋਇਆ, ਸੱਤਵੇਂ ਥਾਂ 'ਤੇ ਇਹਨਾਂ ਦੀ ਬਾਬਾ ਬੁੱਢਾ ਸਾਹਿਬ ਤੋਂ ਦੂਜੇ ਤੀਜੇ ਚੌਥੇ ਉਹਨਾਂ 'ਚ ਕਿਹੜਾ ਕਿਹੜਾ ਗੁਣ ਸੀ, ਉਹ ਸੰਖੇਪ ਨਾਲ ਕਹਿਣਗੇ, ਉਹ ਵਿਚਾਰਾਂ ਆਪਾਂ ਕੱਲ੍ਹ ਨੂੰ ਰਲ ਮਿਲ ਕੇ ਕਰ ਲਾਂਗੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ, ਅਤੇ ਇਸ ਤਰ੍ਹਾਂ ਭਾਈ ਆਪ ਜੀ ਦੇ ਜਿਸ ਤਰ੍ਹਾਂ ਸੁਨੇਹ ਮਿਲਦੇ ਰਹੇ ਹੈ, ਔਰ ਪ੍ਰਬੰਧਕਾਂ ਵੱਲੋਂ ਵੀ ਆਪ ਜੀ ਨੂੰ ਜਾਣਕਾਰੀ ਦਿੱਤੀ ਗਈ ਹੈ, ਅਤੇ ਆਪ ਜੀ ਜਿਸ ਤਰ੍ਹਾਂ ਕਥਾ ਦਾ ਚਾਅ ਕਰਦੇ ਹੋ, ਅਤੇ ਦੂਰ ਦੁਰਾਡੇ ਬੈਠੀਆਂ, ਅਤੇ ਇਹ ਰਿਕਾਰਡ ਇਹਨਾਂ ਨੇ ਕੀਤਾ ਗਿਆ, ਦੱਸਦੇ ਸੀ ਭਾਈ ਟੀ ਵੀ ਵਾਲੇ ਵੀ 1 ਲੱਖ ਟੀ ਵੀ ਔਨ ਹੁੰਦਾ ਜਿਸ ਵੇਲੇ ਇੱਥੇ, ਚਾਹੇ ਕੀਰਤਨ ਹੁੰਦਾ ਚਾਹੇ ਕਥਾ ਹੁੰਦੀ ਚਾਹੇ ਢਾਡੀ ਬਾਰ ਆਉਂਦੀ। 1 ਲੱਖ ਦੀ ਜੇ ਐਵਰੇਜ ਕੱਢੀ ਹੈ ਵੀ ਇੱਕ ਇੱਕ ਪਰਿਵਾਰ ਦੇ ਜੇ 2-3 ਜੀਆਂ ਦੀ ਵੀ ਲਾ ਲਈਏ, 2.5 ਤੋਂ 3 ਲੱਖ ਬੰਦਾ ਰੋਜ਼ ਇਸ ਸਟੇਜ ਤੇ ਜੋ ਕੁਛ ਕਥਾ ਕੀਰਤਨ ਹੁੰਦੀ ਹੈ, ਐਡਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਦੀ ਗੱਲ ਇੱਥੋਂ ਦੇ ਪ੍ਰਬੰਧਕਾਂ ਨੇ ਸੱਚਾ ਪ੍ਰਬੰਧ ਕਰਕੇ ਦਿਖਾਇਆ ਦੁਨੀਆਂ ਦੇ ਪ੍ਰਬੰਧਕਾਂ ਨੂੰ ਵੀ, ਬਾਕੀ ਦੇ ਵੀ ਸਤਿਕਾਰਯੋਗ ਹਨ। ਇੱਥੇ ਦੀ ਵਿਸ਼ੇਸ਼ਤਾ ਹੈ ਜਿਹਦੀ ਅੱਜ ਪੂਰੇ ਵਰਲਡ ਦੇ ਵਿੱਚ ਗੱਲ ਜਾਂਦੀ ਹੈ ਕਿ ਉੱਥੇ ਦਾ ਪ੍ਰਬੰਧ, ਉੱਥੇ ਦੀ ਸਟੇਜ। ਮੈਂ ਸਾਰੀਆਂ ਸੰਗਤਾਂ ਦਾ ਜੋ ਇੱਥੇ ਬੈਠੇ ਹੋ ਦੂਰ ਦੁਰਾਡੇ ਸਭ ਦਾ ਧੰਨਵਾਦ ਕਰਦਾ ਹੋਇਆ ਇੱਥੇ ਸਾਧ ਸਿੰਘ ਆਪ ਜੀ ਨੂੰ ਆ ਗਿਆ।
ਕਿਨਕੋ ਸੁਜਸ ਕਹਾਂ ਲੋ ਕਹੀਏ, ਜੀਵਨ ਮੁਕਤ ਅਵਸਥਾ ਲਹੀਏ,
ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ, ਪ੍ਰਾਣ ਨਾਥ ਆਥ ਸਖੇ
ਦੀਨ ਦਰਦ ਨਿਵਾਰ,
ਸਮਰੱਥ
ਅਗਮ ਪੂਰਨ
ਮੋਹੇ ਮਾਇਆ
ਧਾਰ,
ਅੰਧਗੂਪ
ਮਹਾਪਿਆਨ ਨਾਨਕ ਪਾਰ ਉਤਾਰ,
ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸਰਦਾ ਕਰ ਸੇਵ ਦੇ
ਗੁਰ ਪਰ
ਜੋ ਸਰਦਾ ਕਰ ਸੇਵ ਦੇ
ਗੁਰ ਪਰ ਤਰਨਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿ